ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਮੂਕ ਉਚਰੈ ਸ਼ਾਸਤ੍ਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਚਾਉ ਪਈ ਪਉ ਨਾ ਕਹੀ ਉਨ ਸਾਚੀ ਬਾਤ ਝੂਠ ਕਹਿਓ ਉਨ ਸਮਝ ਸੋ ਘਾਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠ ਕੇ ਗੁਰੂ ਦਾ ਜਸ ਸਤਿਕਾਰਯੋਗ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਜੀ ਦੇ ਢਾਡੀ ਜਥੇ ਪਾਸੋਂ ਸਰਵਣ ਕਰ ਰਹੇ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਵੀ ਆਪ ਜੀ ਸਰਵਣ ਕਰ ਰਹੇ ਹੋ ਗੁਰਸਿੱਖ ਸੰਗਤਾਂ ਦਾ ਫੁਰਨਾ ਹੋਇਆ ਕਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਵੀ ਹੋਣੀ ਚਾਹੀਦੀ ਹੈ ਭਾਵੇਂ ਦਾਸ ਕੋਲ ਸਮਾਂ ਇੱਕ ਮਹੀਨੇ ਦਾ ਹੈ ਜਿਤਨੀ ਕੁ ਕਥਾ ਇਸ ਗ੍ਰੰਥ ਵਿੱਚੋਂ ਹੋ ਸਕੀ ਕਰਾਂਗੇ ਫਿਰ ਗੁਰੂ ਸਾਹਿਬ ਕਦੀ ਸਮਾਂ ਦੇਵੇਗਾ ਮਹਾਰਾਜ ਸੰਪੂਰਨ ਵੀ ਕਰਾਣਗੇ ਸੋ ਖਾਲਸਾ ਜੀ ਆਪ ਜੀ ਨੇ ਪਿਛਲੇ ਪ੍ਰਕਰਣ ਵਿੱਚ ਸਰਵਣ ਕੀਤਾ ਵੀ ਅੰਗਰੇਜ਼ਾਂ ਨੇ ਸ਼ਾਹ ਆਲਮ ਗੌਰ ਅਲੀ ਬਾਦਸ਼ਾਹ ਨੂੰ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਰਾਜ ਕਰ ਰਹੇ ਨੇ ਦਾੜੀਆਂ ਵਾਲੇ ਔਰ ਦਸਤਾਰਾਂ ਵਾਲੇ ਇਹ ਕੌਣ ਨੇ ਉਸ ਮੁਗਲ ਬਾਦਸ਼ਾਹ ਨੇ ਕੁਫਰ ਤੋਲ ਦਿੱਤਾ ਕਿ ਇਹ ਜਰੈਮ ਪੇਸ਼ਾ ਲੋਕ ਸਾਡੀ ਰਈਅਤ ਹੀ ਸਨ ਇਹ ਕੋਈ ਵੱਡੇ ਬਹਾਦਰ ਯੋਧੇ ਵੀ ਨਹੀਂ ਹਨ ਇਹਨਾਂ ਨੇ ਕੋਈ ਦੇਸ਼ ਦੀ ਭਗਤੀ ਵੀ ਨਹੀਂ ਕੀਤੀ ਕੋਈ ਕੰਮ ਵੀ ਨਹੀਂ ਸਵਾਰਿਆ ਔਰ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਸਾਡੇ ਨੂੰ ਦੇਸ਼ ਤੇ ਚੜ੍ਹ ਕੇ ਆਉਂਦੇ ਸੀਗੇ ਅਸੀਂ ਉਹਨਾਂ ਨਾਲ ਲੜਦੇ ਰਹਿ ਗਏ ਤੇ ਇਹਨਾਂ ਸਿੱਖਾਂ ਨੇ ਪੰਜਾਬ ਮੰਨ ਲਿਆ ਤੇ ਰਾਜ ਕਰਨ ਲੱਗ ਪਏ ਔਰ ਇਹਨਾਂ ਦਾ ਕੋਈ ਵਧੀਆ ਇਤਿਹਾਸ ਨਹੀਂ ਹੈ ਉਹਨਾਂ ਮੁਗਲ ਬਾਦਸ਼ਾਹਾਂ ਨੇ ਇਹ ਵੀ ਨਹੀਂ ਦੱਸਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਡੇ ਵੱਡੇ ਰਹਿਬਰ ਹੋਏ ਨੇ 10 ਜਾਮੇ ਉਹਨਾਂ ਨੇ ਧਾਰਨ ਕੀਤੇ ਨੇ ਔਰ ਬਾਬਰ ਬਾਦਸ਼ਾਹ ਨੂੰ 7 ਪੁਸਤਾਂ ਦਾ ਰਾਜ ਵੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਔਰ ਬਾਬਰ ਤੇ ਹਮਾਯੂ ਤੇ ਅਕਬਰ ਗੁਰੂ ਦਰਬਾਰ ਦੇ ਸੇਵਕ ਬਣ ਕੇ ਰਹੇ ਨੇ ਔਰ ਜਹਾਂਗੀਰ ਨਾਲ ਗੁਰੂ ਘਰ ਦਾ ਵਿਰੋਧ ਹੋਇਆ ਪੰਚਮ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਸ਼ਹੀਦ ਕੀਤਾ, ਸਾਹਿਬਜ਼ਾਦੇ ਨੀਹਾਂ ਚਿਣੇ ਨੇ, ਉਹ ਸਾਰਾ ਇਤਿਹਾਸ ਅੱਖਾਂ ਨੂੰ ਪਰੇ ਕਰਕੇ ਇਹ ਕੁਫਰ ਤੋਲ ਦਿੱਤਾ ਵੀ ਇਹ ਤਾਂ ਜਰੈਮ ਪੇਸ਼ਾ ਲੋਕ ਨੇ। ਆਫਟਰ ਲੋਨਿੰਗ ਨਾਮ ਦਾ ਇੱਕ ਜਰਨੈਲ ਸੀ ਜਿਹੜਾ ਲੰਡਨ ਤੋਂ ਗਿਆ ਹੋਇਆ ਸੀ, ਇੰਡੀਆ ਦੇ ਵਿਚ ਪ੍ਰਬੰਧ ਕਰ ਰਿਹਾ ਸੀ ਵਾਇਸ ਰਾਇਸ ਦੀ ਥਾਂ ਤੇ, ਯਾਨੀ ਹਿੰਦੁਸਤਾਨ ਦਾ ਇੱਕ ਤਰ੍ਹਾਂ ਨਾਲ ਪਾਤਸ਼ਾਹੀ ਬਣਨ ਵਾਲਾ ਸੀ। ਉਹ ਪ੍ਰਬੰਧ ਉਹਦੇ ਕੋਲ ਸੀਗਾ ਮਹਾਰਾਣੀ ਵੱਲੋਂ, ਲੰਡਨ ਦੀ ਰਾਣੀ ਵੱਲੋਂ। ਸੋ ਅੰਗਰੇਜ਼ਾਂ ਦੇ ਉਸ ਜਰਨਲ ਨੇ ਪਤਾ ਕਰਨਾ ਚਾਹਿਆ ਵੀ ਇਹ ਸੱਚ ਕਿਹਾ ਕਿ ਝੂਠ। ਉਹ ਕਵੀ ਜੀ ਲਿਖ ਰਹੇ ਭਾਈ ਰਤਨ ਸਿੰਘ ਜੀ ਵੀ ਕਿਹਾ ਤਾਂ ਉਹਨੇ ਝੂਠ ਹੀ ਸੀ ਸਾਰਾ, ਖਾਲਸੇ ਦਾ ਇੰਨਾ ਵੱਡਾ ਮਹਾਨ ਵਿਰਸਾ ਸੀ ਦੱਸਿਆ ਹੀ ਨਹੀਂ। ਸੋ ਹੁਣ ਕਵੀ ਜੀ ਦੱਸਦੇ ਆ ਵੀ ਉਹਦਾ ਮਹਾਰਾਜ ਪਰਮੇਸ਼ਰ ਵੱਲੋਂ ਹੀ ਵਿਧ ਬਣ ਗਈ ਨਿਰਣਾ ਹੋਣ ਦਾ, ਹੁੰਦਾ ਜੋ ਵੀ ਹੈ ਉਹ ਭਲਾ ਹੀ ਹੁੰਦਾ, ਸਮਝ ਬਾਅਦ ਚ ਆਉਂਦੀ ਹੈ। ਜੇ ਕਿਤੇ ਗੌਰ ਅਲੀ ਇਹ ਝੂਠ ਨਾ ਬੋਲਦਾ ਤੇ ਖਾਲਸੇ ਦਾ ਐਡਾ ਵੱਡਾ ਇਤਿਹਾਸ ਗੁਰੂ ਪੰਥ ਪ੍ਰਕਾਸ਼ ਕਿਵੇਂ ਲਿਖਿਆ ਜਾਂਦਾ? ਇਹ ਮਹਾਰਾਜ ਪਰਮੇਸ਼ਰ ਨੇ ਹੀ ਇਹ ਵਿਧ ਬਣਾਈ ਹੈ। ਸੋ ਆਓ ਹੁਣ ਕਥਾ ਸਰਵਣ ਕਰੀਏ ਸਾਰੀ ਸੰਗਤ, ਮਾਨ ਬਿਰਤੀਆਂ ਨੂੰ ਮਹਾਰਾਜ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਖਾਲਸਾ ਪੰਥ ਉਹਨਾਂ ਦਾ ਸਾਜਿਆ ਹੋਇਆ ਹੈ ਤੇ ਖਾਲਸਾ ਮੇਰਾ ਰੂਪ ਹੈ ਖਾਸ। ਇਹ ਖਾਲਸੇ ਦੀ ਕਥਾ ਗੁਰੂ ਦੀ ਕਥਾ ਹੀ ਹੈ। ਸਾਰੀ ਸੰਗਤ ਪਿਆਰ ਨਾਲ ਆਖੀਏ ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀ। ਜਾਉ ਪਈ ਪਉ ਨਾ ਕਹੀ ਉਨ ਸਾਚੀ ਬਾਤ।
ਉਹੀ ਗੱਲ ਵੀ ਉਸ ਗੌਰ ਅਲੀ ਨੇ ਸਿੰਘਾਂ ਬਾਰੇ ਸੱਚੀ ਜਿਹੜੀ ਸੀ ਉਹ ਨਹੀਂ ਦੱਸੀ।
ਝੂਠ ਕਹਿਓ ਉਨ ਸਮਝ ਸੋ ਘਾਤ।
ਉਹਨੇ ਇਹ ਮੌਕਾ ਪਾਇਆ ਵੀ ਸਿੰਘਾਂ ਦੇ ਖਿਲਾਫ਼ ਮੈਂ ਆਪਣਾ ਜ਼ਹਿਰ ਉਗਲ ਦਿਆਂ, ਚੁਗਲ ਬਾਜ ਨਾ ਚੁਗਲੀਓ ਬਾਜ ਆਉਂਦੇ, ਚੁਗਲ ਖੋਰ ਨਾ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹਨਾਂ ਨੂੰ ਜਦੋਂ ਮੌਕਾ ਮਿਲੇ ਤੇ ਫਿਰ ਉਹ ਗੱਲ ਕਹਿ ਜਾਂਦੇ ਐ। ਸੋ ਇਹੀ ਗੱਲ ਗੌਰ ਅਲੀ ਬਾਦਸ਼ਾਹ ਸ਼ਾਹ ਆਲਮ ਨੇ ਖਾਲਸੇ ਦੇ ਖਿਲਾਫ਼ ਆਪਣੇ ਮਨ ਦਾ ਜਿਹੜਾ ਜ਼ਹਿਰ ਸੀ ਉਗਲ ਦਿੱਤਾ।
ਜਿਮ ਉਨ ਕਹਿਓ ਤਿਮ ਜਰਨੈਲ ਲਿਖ ਧਰਿਓ।
ਜਰਨਲ ਆਫਟਰ ਲੋਨੀ ਨੇ ਬਾਦਸ਼ਾਹ ਨੇ ਜੋ ਗੱਲ ਕਹੀ ਸੀ ਉਹ ਲਿਖ ਲਈ, ਕਿਉਂਕਿ ਅੰਗਰੇਜ਼ ਜਿਹੜੇ ਸਨ ਹਰ ਗੱਲ ਲਿਖ ਲੈਂਦੇ ਸਨ। ਜਿਵੇਂ ਅੱਜ ਕੱਲ ਇਹਨਾਂ ਕੋਲ ਕੈਮਰੇ ਹਨ ਤੇ ਕੈਮਰਿਆਂ ਚ ਨੋਟ ਕਰ ਲੈਂਦੇ ਆ, ਫੋਟੋਆਂ ਖਿੱਚ ਲੈਂਦੇ ਆ, ਮੂਵੀਆਂ ਬਣਾ ਲੈਂਦੇ, ਪਹਿਲਾਂ ਲਿਖ ਲੈਂਦੇ ਸਨ। ਆਫਟਰ ਲੋਨੀ ਨੇ ਉਹ ਬਿਆਨ ਜਿਹੜਾ ਸੀ ਸ਼ਾਹ ਆਲਮ ਬਾਦਸ਼ਾਹ ਗੌਰ ਅਲੀ ਦਾ ਲਿਖ ਲਿਆ।
ਸੱਚ ਝੂਠ ਤਬ ਨਾਹੇ ਵਿਚਾਰਿਓ।
ਇਹਦਾ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਸੱਚ ਆਖਿਆ ਕਿ ਝੂਠ ਆਖਿਆ।
ਤੁਰਕ ਹਿੰਦੂ ਕੋ ਬੈਰ ਹੁਤੋ ਆਦ।
ਕਿਉਂਕਿ ਹਿੰਦੁਸਤਾਨ ਦੇ ਵਿਚ ਮੁਸਲਮਾਨ ਬਾਹਰੋਂ ਆਏ ਸਨ ਤੇ ਹਿੰਦੂ ਜਿਹੜੇ ਉਥੋਂ ਦੇ ਵਸਨੀਕ ਸਨ ਉਹਨਾਂ ਦਾ ਬੜਾ ਪੁਰਾਣਾ ਵੈਰ ਆਪਸ ਵਿਚ ਚੱਲਿਆ ਆ ਰਿਹਾ ਸੀ, ਜੰਗ ਯੁੱਧ ਹੁੰਦੇ ਆ ਰਹੇ ਸਨ। ਲਗਭਗ 700 ਸਾਲ ਤੋਂ ਇਹ ਲੜਾਈ ਜਾਰੀ ਸੀ।
ਦੀਨ ਮਜ਼ਬ ਕੋ ਆਦੋ ਬਾਦ।
ਦੀਨ ਮਜ਼ਬ ਦਾ ਯੁੱਧ ਸੀਗਾ ਆਦੋ ਬਾਦ, ਬਹੁਤ ਪੁਰਾਣਾ, ਕਿੱਥੇ ਮੁਹੰਮਦ ਗੋਰੀ ਦਾ ਟਾਈਮ ਹੈ, 11ਵੀਂ ਸਦੀ ਦੇ ਵਿਚ, ਉਸ ਵੇਲੇ ਤੋਂ ਲੈ ਕੇ ਔਰ ਅੰਗਰੇਜ਼ਾਂ ਦੇ ਆਉਣ ਤੱਕ ਮੁਗਲਾਂ ਦਾ ਰਾਜ ਰਿਹਾ, ਪਠਾਣਾ ਦਾ ਰਾਜ ਰਿਹਾ, ਉਹਨਾਂ ਦੇ ਨਾਲ ਸਰਕਾਰ ਦੇ ਨਾਲ ਹਿੰਦੂਆਂ ਦਾ ਵਿਰੋਧ ਰਿਹਾ। ਭਾਵੇਂ ਕਿਤੇ ਹਿੰਦੂ ਦੱਬ ਜਾਂਦੇ ਸਨ, ਕਿਤੇ ਲੜ ਪੈਂਦੇ ਸਨ, ਕਦੀ ਹਾਰ ਜਾਂਦੇ ਸਨ, ਕਦੀ ਜਿੱਤ ਜਾਂਦੇ ਸਨ। ਸੋ ਹਿੰਦੂ ਧਰਮ ਦਾ ਤੇ ਤੁਰਕਾਂ ਦਾ ਆਪਸ ਵਿਚ ਵਿਰੋਧ ਰਿਹਾ ਹੈ।
ਝੂਠ ਕਹਿਣ ਮੈਂ ਜੇ ਰਿਪ ਮਰੈ।
ਜੇ ਦੁਸ਼ਮਣ ਝੂਠ ਬੋਲਣ ਨਾਲ ਮਰਦਾ ਹੋਵੇ ਤੇ ਕੋਈ ਘੱਟ ਨਹੀਂ ਕਰਿਆ ਕਰਦਾ। ਹਾਂਜੀ,
ਤੁਰਕ ਹਿੰਦੂਆਂ ਤੇ ਕਬ ਟਰੈ।
ਤਾਂ ਫਿਰ ਕਦੋਂ ਟਲਦਾ ਸੀ ਬਾਦਸ਼ਾਹ ਗੌਰ ਅਲੀ? ਉਹਨੇ ਝੂਠ ਬੋਲ ਹੀ ਦਿੱਤਾ ਖਾਲਸੇ ਦੇ ਖਿਲਾਫ।
ਦੋਹਰਾ ਭੁਜਾ ਪਿਆਈਐ ਤੇਲ ਸਿਉ ਦੀਜੈ ਤਿਲੈ ਲਗਾਈ।
ਕਹਿੰਦੇ ਬਾਂਹ ਨੂੰ ਤੇਲ ਵਿਚ ਪਾ ਕੇ ਭਿਉਂ ਕੇ ਤੇ ਤਿਲਾਂ ਦੀ ਬੋਰੀ ਚ ਪਾ ਦਈਏ।
ਮਾਰੋ ਹਿੰਦੂਆਂ ਕਸਮ ਕਰ ਇਹ ਗਯੋ ਰਸੂਲ ਬਤਾਏ।
ਇਦਾਂ ਦੀ ਗੱਲ ਔਰੰਗਜ਼ੇਬ ਵਰਗੇ ਬਾਦਸ਼ਾਹ ਕਹਿੰਦੇ ਸਨ ਵੀ ਇੰਨੀਆਂ ਕਸਮਾਂ ਪਾ ਕੇ ਵੀ ਜੇ ਹਿੰਦੂ ਮਰਦੇ ਆ ਤੇ ਮਾਰ ਦਿਓ। ਸ੍ਰੀ ਕਲਗੀਧਰ ਪਾਤਸ਼ਾਹ ਨੂੰ ਵੀ ਕਸਮ ਪਾ ਕੇ ਕਿਹਾ ਸੀ ਵੀ ਸਾਨੂੰ ਕਸਮ ਹੈ ਕੁਰਾਨ ਦੀ, ਜੇ ਤੁਸੀਂ ਆਨੰਦਪੁਰ ਦਾ ਕਿਲਾ ਛੱਡੋਗੇ ਤੁਹਾਡਾ ਰਾਹ ਨਹੀਂ ਰੋਕਾਂਗੇ। ਤੇ ਉਹ ਕੁਰਾਨ ਮਹਾਰਾਜ ਦਸਵੇਂ ਪਾਤਸ਼ਾਹ ਦੇ ਕੋਲ ਭੇਜੀ ਸੀ, ਉਹਦੇ ਉੱਤੇ ਲਿਖ ਕੇ ਭੇਜਿਆ ਸੀ, ਤੇ ਮਹਾਰਾਜ ਨੇ ਉਹ ਸਾਂਭ ਕੇ ਰੱਖੀ ਹੋਈ ਸੀ। ਤੇ ਜਦੋਂ ਜਫਰਨਾਮਾ ਲਿਖਿਆ ਉਹਦੇ ਵਿਚ ਮਹਾਰਾਜ ਨੇ ਕਲਗੀਧਰ ਨੇ ਲਿਖਿਆ ਦੀਨੇ ਕਾਂਗੜ ਤੋਂ ਕਿ ਔਰੰਗਜ਼ੇਬ ਤੇਰੇ ਹੱਥ ਦਾ ਲਿਖਿਆ ਕੁਰਾਨ ਦੇ ਉੱਤੇ ਮੇਰੇ ਕੋਲ ਮੌਜੂਦ ਹੈ, ਜੇ ਤੂੰ ਵਾਅਦਾ ਕੀਤਾ ਵੀ ਮੈਨੂੰ ਕੁਰਾਨ ਦੀ ਕਸਮ ਹੈ ਤੁਹਾਡਾ ਵਾਲ ਵਿੰਗਾ ਨਹੀਂ ਹੋਏਗਾ, ਤੁਸੀਂ ਕਿਲਾ ਛੱਡ ਦਿਓ। ਪਰ ਉਹ ਸਾਰੀਆਂ ਕਸਮਾਂ ਭੁਲਾ ਕੇ ਕਿੱਡਾ ਵੱਡਾ ਭਾਰੀ ਮਾਰੂ ਹੱਲਾ ਕੀਤਾ ਹੈ ਕਿ ਮੇਰੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ ਆ ਤੇ ਮੇਰੇ ਸਿੰਘ ਵੀ ਸ਼ਹੀਦ ਕਰ ਦਿੱਤੇ ਆ। ਮਹਾਰਾਜ ਕਹਿੰਦੇ ਮਰਾ ਐਤਬਾਰੇ ਬਰੀ ਕਸਮ ਨੇਸ ਨਾ ਕਤਰਾ ਮਰਾ ਐਤਬਾਰੇ ਬਰੋਸਤ ਕੇ ਬਖਸ਼ੀ ਵਾ ਦੀਵਾਂ ਹਮ ਹੈ ਕਿਜ਼ਬ ਗੋਸਤ। ਮੈਨੂੰ ਤੇਰੇ ਤੇ ਰੱਤੀ ਜਿੰਨਾ ਐਤਬਾਰ ਨਹੀਂ ਤੇਰੀਆਂ ਕਸਮਾਂ ਤੇ, ਤੇਰੇ ਬਖਸ਼ੀ ਔਰ ਦੀਵਾਨ ਵੀ ਸਾਰੇ ਝੂਠ ਬੋਲਣ ਵਾਲੇ ਹਨ। ਸੋ ਇਹ ਗੱਲ ਜਿਹੜੀ ਚੱਲੀ ਆ ਰਹੀ ਸੀ ਵੀ ਹਿੰਦੂਆਂ ਨੂੰ ਜਿਵੇਂ ਵੀ ਹੋਵੇ ਦਬਾ ਲਿਆ ਜਾਵੇ, ਭਾਵੇਂ 100 ਕਸਮਾਂ ਖਾਣੀਆਂ ਪੈਣ ਤੇ ਭਾਵੇਂ 1000, ਉਹੀ ਗੱਲ ਸ਼ਾਹ ਆਲਮ ਬਾਦਸ਼ਾਹ ਨੇ ਅੱਜ ਇੱਥੇ ਵਰਤ ਲਈ ਹੈ।
ਰਤਨ ਸਿੰਘ ਨੇ ਜਿਮ ਸੁਣੀ ਸੋ ਤਾਉ ਧਰੀ ਲਿਖਾਈ।
ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਉਸ ਵੇਲੇ ਦਾ ਹਾਲਾਤ ਸੁਣਿਆ ਜੋ ਉੱਥੇ ਦਿੱਲੀ ਚ ਵਾਪਰਿਆ ਉਹ ਮੈਂ ਲਿਖ ਰਿਹਾ ਹਾਂ।
ਸੁਣੋ ਸੰਤ ਮਨ ਲਾਇਕ ਅੱਗੇ ਕਹੂੰ ਵਧਾਈ।
ਸੰਤ ਜਨੋ ਖਾਲਸਾ ਜੀਓ ਮਨ ਲਾ ਕੇ ਸੁਣੋ, ਮੈਂ ਹੁਣ ਸਾਰੀ ਕਥਾ ਪੰਥ ਪ੍ਰਕਾਸ਼ ਦੀ ਲਿਖਣ ਦੀ ਭੂਮਿਕਾ ਦੱਸਦਾ ਹਾਂ।
ਦੋਹਰਾ ਜਬ ਪਾਤ ਸਾਹਿ ਇਮ ਕਹਿਓ ਇਨ ਦਇਓ ਰਾਜ ਕਿਨ ਨਾਹੀ।
ਜਦੋਂ ਬਾਦਸ਼ਾਹ ਸ਼ਾਹ ਆਲਮ ਨੇ ਇਹ ਬਿਆਨ ਦਿੱਤਾ ਵੀ ਸਿੱਖਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ, ਇਨ੍ਹਾਂ ਨੂੰ ਸਾਡੇ ਵੱਲੋਂ ਰਾਜ ਕਰਨ ਦੀ ਕੋਈ ਪ੍ਰਵਾਨਗੀ ਨਹੀਂ, ਕਿਉਂਕਿ ਰਾਜ ਕਰਨ ਦੀ ਪ੍ਰਵਾਨਗੀ ਦਿੱਲੀ ਦਾ ਬਾਦਸ਼ਾਹ ਹੀ ਦੇ ਸਕਦਾ ਸੀ। ਉਨ੍ਹਾਂ ਦੇ ਖਿਆਲ ਮੁਤਾਬਕ ਬਾਦਸ਼ਾਹ ਜੋ ਹੋਇਆ ਮੁਲਕ ਦਾ ਵੱਡਾ, ਉਹ ਕਿਸੇ ਨੂੰ ਰਿਆਸਤ ਦੇ ਦੇਵੇ, ਕਿਸੇ ਨੂੰ ਜਗੀਰ ਦੇ ਦੇਵੇ, ਕਿਸੇ ਨੂੰ ਪਟਾ ਦੇ ਦੇਵੇ ਤੇ ਉਹਦੇ ਕਹਿਣ ਤੇ ਲੋਕ ਰਾਜ ਕਰੀ ਜਾਂਦੇ। ਪਰ ਸਿੰਘਾਂ ਨੇ ਤਾਂ ਤਲਵਾਰ ਨਾਲ ਲਿਆ ਸੀ, ਤੇਗ ਨਾਲ ਲਿਆ ਸੀ, ਤੇ ਇਸ ਕਰਕੇ ਉਹਨੇ ਇਹ ਕਹਿ ਦਿੱਤਾ ਵੀ ਇਨ੍ਹਾਂ ਨੂੰ ਅਸੀਂ ਲਿਖ ਕੇ ਨਹੀਂ ਦਿੱਤਾ, ਇਹ ਸਾਡੀ ਮਨਜ਼ੂਰੀ ਤੋਂ ਬਿਨਾਂ ਹੀ ਦੱਬ ਕੇ ਬੈਠੇ ਨੇ, ਇਨ੍ਹਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਨਹੀਂ ਹੈ। ਹਾਂਜੀ।
ਰਈਅਤ ਆਕੀ ਹਮ ਭਈ ਅਏ ਨਾਦਰ ਅਹਿਮਦ ਸਾਹੀ।
ਬਲਕਿ ਇਹ ਕਹਿ ਦਿੱਤਾ ਵੀ ਜਦੋਂ ਨਾਦਰ ਸ਼ਾਹ 1700-1738 ਦੇ ਵਿਚ ਆਇਆ ਸੀ ਤੇ ਅਹਿਮਦ ਸ਼ਾਹ ਅਬਦਾਲੀ 1748 ਤੋਂ ਲੈ ਕੇ 64 ਤੱਕ ਆਉਂਦਾ ਹੀ ਰਿਹਾ, ਕਿਤੇ 11 ਹਮਲੇ ਲਿਖੇ, ਕਿਤੇ 17 ਲਿਖੇ ਉਹਦੇ ਪੁਰਾਣੇ ਗ੍ਰੰਥਾਂ ਵਿਚ, ਪਰ ਘੱਟੋ ਘੱਟ ਤਾਂ 11 ਤਾਂ ਪੱਕੇ ਹੋਏ ਆ। ਤੇ ਖਾਲਸੇ ਦੇ ਨਾਲ ਉਹਦੀਆਂ ਟੱਕਰਾਂ ਬੜੀਆਂ ਬੜੀਆਂ ਤਗੜੀਆਂ ਹੋਈਆਂ ਅਹਿਮਦ ਸ਼ਾਹ ਅਬਦਾਲੀ ਦੀਆਂ। 5 ਮਈ 1762 ਨੂੰ ਜਿਹੜਾ ਉਹਦੇ ਨਾਲ ਖਾਲਸੇ ਦਾ ਜੰਗ ਹੋਇਆ ਉਹਨੂੰ ਵੱਡਾ ਘੱਲੂਘਾਰਾ ਕਹਿੰਦੇ ਆ। ਅਹਿਮਦ ਸ਼ਾਹ ਵੀ ਆਇਆ ਤੇ ਨਾਦਰ ਵੀ ਆਇਆ, ਜਦੋਂ ਉਦੋਂ ਇਨ੍ਹਾਂ ਸਿੱਖਾਂ ਨੇ ਪੰਜਾਬ ਮੱਲ ਲਿਆ, ਕਿਉਂ ਅਸੀਂ ਤੇ ਲੜਦੇ ਰਹਿ ਗਏ ਨਾਦਰ ਨਾਲ ਤੇ ਸਿੱਖ ਕਬਜ਼ਾ ਕਰ ਗਏ। ਭਾਈ ਰਈਅਤ ਆਕੀ ਆਏ, ਜਿਹੜੀ ਰਈਅਤ ਸੀਗੀ ਪਰਜਾ ਸੀ ਸਾਡੀ ਪਬਲਿਕ, ਇਹ ਆਕੀ ਹੋ ਗਈ, ਸਾਨੂੰ ਟੈਕਸ ਦੇਣੋਂ ਹਟ ਗਏ, ਆਜ਼ਾਦ ਹੋ ਕੇ ਬਹਿ ਗਏ।
ਜਾਓ ਭਾਈ ਤਬ ਅੰਗਰੇਜ਼ਾਂ ਤਿਉ ਹੀ ਲਿਖ ਲਇਓ।
ਅੰਗਰੇਜ਼ਾਂ ਨੇ ਜੋ ਬਾਦਸ਼ਾਹ ਸ਼ਾਹ ਆਲਮ ਨੇ ਬਿਆਨ ਦਿੱਤਾ ਸੀ ਉਹ ਜਿਉਂ ਕਾ ਤਿਉ ਲਿਖ ਲਿਆ।
ਸਿੰਘਨ ਰਾਜ ਨਾ ਕਿਨਹੂ ਦਇਓ।
ਤੇ ਇਹ ਬਿਆਨ ਸੀ ਵੀ ਸਿੰਘਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ, ਸਿੰਘਾਂ ਨੂੰ ਸਾਡੇ ਵੱਲੋਂ ਕੋਈ ਮਨਜ਼ੂਰੀ ਨਹੀਂ ਹੈ, ਧੱਕਾਸ਼ਾਹੀ ਕਰੀ ਜਾਂਦੇ ਹੈ। ਹਾਂਜੀ।
ਨਹੀਂ ਪਰਵਾਨ ਸਿੰਘਾਂ ਪਾਹੇ।
ਇਨ੍ਹਾਂ ਸਿੰਘਾਂ ਕੋਲ ਸਾਡਾ ਮਨਜ਼ੂਰੀ ਦਾ ਪਟਾ ਕੋਈ ਨਹੀਂ ਹੈ, ਪਰਵਾਨਾ ਕੋਈ ਨਹੀਂ ਹੈ, ਇਨ੍ਹਾਂ ਨੂੰ ਕੋਈ ਸਰਕਾਰੀ ਮਾਨਤਾ ਰਾਜ ਕਰਨ ਦੇ ਲਈ ਨਹੀਂ ਮਿਲੀ ਹੋਈ।
ਨਹੀਂ ਬਖਸ਼ ਕਿਨ ਕਰੀ ਪਤ ਸਾਹੇ।
ਕਿਸੇ ਬਾਦਸ਼ਾਹ ਨੇ ਔਰੰਗਜ਼ੇਬ ਤੋਂ ਲੈ ਕੇ ਮੇਰੇ ਤੱਕ ਕਈ ਬਾਦਸ਼ਾਹ ਹੋ ਚੁੱਕੇ, ਵੈਸੇ ਜੇ ਪੜਿਆ ਜਾਵੇ ਮੁਹੰਮਦ ਗੋਰੀ ਤੋਂ ਲੈ ਕੇ ਬਾਦਸ਼ਾਹ ਬਹਾਦਰ ਸ਼ਾਹ ਜਫਰ ਤੱਕ 42 ਬਾਦਸ਼ਾਹ ਹੋਏ। 42 ਬਾਦਸ਼ਾਹ ਦੀ ਲਿਸਟ ਭਾਈ ਕਾਨ ਸਿੰਘ ਜੀ ਨੇ ਮਾਨਕੋਸ਼ ਵਿਚ ਦਿੱਤੀ ਹੈ ਕਿ 1192 ਸੰਨ ਤੋਂ ਲੈ ਕੇ 1857 ਗਦਰ ਤੱਕ ਇਹ 42 ਹੋਏ ਆ, 42 ਬਾਦਸ਼ਾਹ। ਸੋ ਉਹ 41 ਨੰਬਰ ਤੇ ਹੈ ਜਿਹੜਾ ਹੁਣ ਬੋਲ ਰਿਹਾ। ਉਹ ਕਹਿੰਦਾ ਮੇਰੇ ਤੋਂ ਪਹਿਲਾਂ 40 ਬਾਦਸ਼ਾਹ ਹੋ ਗਏ ਨੇ, ਕਿਸੇ ਨੇ ਵੀ ਸਿੱਖਾਂ ਨੂੰ ਨਹੀਂ ਲਿਖ ਕੇ ਦਿੱਤਾ ਰਾਜ ਕਰਨ ਲਈ।
ਦਿੱਲੀਸ਼ ਕਹਿਓ ਤਿਮ ਲਿਖਿਓ ਕਿਤਾਬ।
ਜੋ ਇਹ ਬਿਆਨ ਉਸ ਬਾਦਸ਼ਾਹ ਗੌਰ ਅਲੀ ਸ਼ਾਹ ਆਲਮ ਨੇ ਦਿੱਤਾ, ਉਹ ਲਿਖ ਲਿਆ ਅੰਗਰੇਜ਼ਾਂ ਨੇ ਕਿਤਾਬ ਦੇ ਵਿਚ, ਰਜਿਸਟਰ ਦੇ ਵਿਚ, ਫਾਈਲ ਦੇ ਵਿਚ।
ਹੁਕਮ ਪਾਏ ਜਾਂ ਧਰੀ ਸ਼ਿਤਾਬ।
ਔਰ ਫਾਈਲ ਬੰਦ ਕਰਕੇ ਉਹਨਾਂ ਨੇ ਰੱਖ ਲਈ।
ਜਾਉ ਨਹ ਪਰਵਾਨੋ ਸਿੰਘਨ ਪਾਹੇ।
ਫੇਰ ਅੰਗਰੇਜ਼ ਗੱਲਾਂ ਕਰਨ ਲੱਗ ਪਏ। ਈਸਟ ਇੰਡੀਆ ਕੰਪਨੀ ਕਲਕੱਤੇ ਉਹਨਾਂ ਦਾ ਮੇਨ ਦਫਤਰ ਸੀਗਾ, ਦਿੱਲੀ ਚ ਵੀ ਸੀਗਾ। ਉਹ ਆਪਸ ਚ ਘੁਸਰ ਮੁਸਰ ਲੱਗ ਪਏ ਕਰਨ ਅੰਗਰੇਜ਼।
ਆਉ ਨਹ ਬਖਸ਼ਿਓ ਕਿਨ ਪਤ ਸਾਹੇ।
ਉਹ ਕਹਿੰਦੇ ਜੇ ਸਿੰਘਾਂ ਕੋਲ ਰਾਜ ਕਰਨ ਦਾ ਪਤਾ ਹੀ ਕੋਈ ਨੀ, ਔਰ ਦਿੱਲੀ ਦੇ ਕਿਸੇ ਬਾਦਸ਼ਾਹ ਨੇ ਉਹਨਾਂ ਨੂੰ ਰਾਜ ਕਰਨ ਦਾ ਹੱਕ ਹਕੂਕ ਦਿੱਤਾ ਹੀ ਕੋਈ ਨਹੀਂ।
ਰਈਅਤ ਆਕੀ ਕਬ ਰਹਿਣਾ ਪਾਏ।
ਜੇ ਪਬਲਿਕ ਹੈ, ਰਈਅਤ ਹੈ, ਤੇ ਰਈਅਤ ਕਿੰਨਾ ਚਿਰ ਆਕੀ ਰਹਿ ਸਕਦੀ ਹੈ? ਰਈਅਤ ਬਗਾਵਤ ਕਰੇਗੀ ਇੱਕ ਦਿਨ, ਦੋ ਦਿਨ, ਮਹੀਨਾ, ਦੋ ਮਹੀਨੇ, ਅਖੀਰ ਤੇ ਸਰਕਾਰ ਦੱਬ ਹੀ ਲੈਂਦੀ ਹੈ। ਕਿੱਡੀਆਂ ਕਿੱਡੀਆਂ ਵੱਡੀਆਂ ਬਗਾਵਤਾਂ ਹੁੰਦੀਆਂ ਨੇ, ਅਖੀਰ ਤਾਂ ਸਰਕਾਰ ਦਬਾ ਲੈਂਦੀ ਹੈ ਨਾ। ਤੇ ਜੇ ਸਿੱਖ ਬਾਗੀ ਨੇ ਤਾਂ ਇਹਨਾਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ। ਹਾਂਜੀ,
ਲਈ ਅਗ ਇਨ ਤੈ ਮੁਲਕ ਛਿਨਾਏ।
ਅੰਗਰੇਜ਼ ਸਲਾਹਾਂ ਕਰਨ ਲੱਗ ਪਏ, ਫਿਰ ਆਪਾਂ ਕਿਉਂ ਨਾ ਰਾਜ ਖੋਲੀਏ ਸਿੱਖਾਂ ਕੋਲੋਂ? ਲਈਏ ਇਨ ਤੇ ਮੁਲਕ ਛੁਡਾ, ਇਹਨਾਂ ਦਾ ਮੁਲਕ ਛੁਡਾ ਲਈਏ ਆਪਾਂ। ਪੰਜਾਬ ਦੇ ਵਿਚ ਜਿਹੜੀਆਂ ਮਿਸਲਾਂ ਸਿੱਖਾਂ ਦੀਆਂ ਬਣਨ ਲੱਗ ਪਈਆਂ ਨੇ, ਆਪਾਂ ਇਹਨਾਂ ਕੋਲੋਂ ਰਾਜ ਖੋ ਲਈਏ।
ਜਬ ਅੰਗਰੇਜ਼ਾਂ ਨੇ ਇਮ ਲਿਖ ਧਰਿਓ।
ਅੰਗਰੇਜ਼ ਬੜੇ ਪਹਿਲੇ ਤੋਂ ਹੀ ਸਟੱਡੀ ਕਰ ਰਹੇ ਸਨ। ਇੱਕ ਅੰਗਰੇਜ਼ ਨੇ 1785 ਦੀਆਂ ਗੱਲਾਂ ਲਿਖੀਆਂ ਨੇ, ਯਾਨੀ ਮਹਾਰਾਜਾ ਰਣਜੀਤ ਸਿੰਘ ਤੋਂ 5 ਸਾਲ ਦਾ ਸੀ ਜਦੋਂ ਉਹ ਪੰਜਾਬ ਚ ਵੜ ਗਿਆ ਅੰਗਰੇਜ਼। ਉਹਨੇ ਇਹ ਗੱਲ ਵੀ ਲਿਖੀ ਹੈ ਵੀ ਮੈਂ ਸਿੱਖਾਂ ਦੇ ਦੋਵੇਂ ਗ੍ਰੰਥ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਮੈਨੂੰ ਇੱਕ ਗ੍ਰੰਥ ਤਾਂ ਇੱਕ ਸਾਧੂ ਨੇ ਦਰਸ਼ਨ ਕਰਾਏ, ਦੂਜਾ ਉਹ ਕਹਿੰਦਾ ਨਹੀਂ ਕਰਾ ਸਕਦਾ। ਕਹਿੰਦਾ ਮੈਨੂੰ ਉਸ ਸਾਧੂ ਨੇ ਰਾਤ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਏ ਵੀ ਇਹ ਸਾਡਾ ਗ੍ਰੰਥ ਹੈ, ਧਾਰਮਿਕ, ਅਧਿਆਤਮਕ। ਮੈਂ ਉਸ ਨਿਰਮਲੇ ਸਾਧੂ ਨੂੰ ਆਖਿਆ ਵੀ ਜਿਹੜਾ ਦੂਜਾ ਹੈ ਉਹ ਕਹਿੰਦਾ ਉਹ ਸਾਡਾ ਸਿੱਖਾਂ ਦਾ ਹੈ, ਜੰਗੀ ਗ੍ਰੰਥ ਹੈ, ਉਹਦੀ ਸਾਨੂੰ ਪਰਮਿਸ਼ਨ ਨਹੀਂ ਕਿਸੇ ਨੂੰ ਦਿਖਾਉਣ ਦੀ। ਇਹ ਗੱਲਾਂ ਉਦੋਂ ਲਿਖੀਆਂ ਗਈਆਂ 1785 ਦੇ ਵਿਚ। ਕਹਿਣ ਦਾ ਮਤਲਬ ਹੈ ਖਾਲਸਾ ਜੀ ਵੀ ਉਹ ਕਿਉਂ ਪੜ੍ਹਦੇ ਸੀ ਸਾਡੇ ਗ੍ਰੰਥ, ਸਾਡੀਆਂ ਪੋਥੀਆਂ, ਵੀ ਇਹਨਾਂ ਦਾ ਚਾਲ ਢਾਲ, ਢੰਗ ਤਰੀਕਾ ਰਾਜ ਕਰਨ ਦਾ ਪਤਾ ਲੱਗ ਜੇ, ਫਿਰ ਇਹਨਾਂ ਕੋਲੋਂ ਰਾਜ ਖੋਣਾ। ਉਹ ਬੜੇ ਚਿਰ ਦੇ ਲੱਗੇ ਹੋਏ ਸੀ। 1803 ਆ ਗਿਆ ਹੁਣ, ਤੇ 1803 ਵਿਚ ਇਹ ਬਾਦਸ਼ਾਹ ਦਾ ਬਿਆਨ ਆਇਆ ਵੀ ਇਹ ਸਿੱਖ ਰਈਅਤ ਨੇ, ਇਹ ਕੋਈ ਬਹੁਤ ਵੱਡੇ ਬਹਾਦਰ ਜਾਂ ਕੋਈ ਬਹੁਤ ਵੱਡੇ ਰਾਜੇ, ਰਜਵਾੜੇ, ਖਾਨਦਾਨੀ ਬਾਦਸ਼ਾਹ ਨਹੀਂ, ਨਾ ਇਹਨਾਂ ਨੂੰ ਸਾਡੇ ਵੱਲੋਂ ਕੋਈ ਪਰਵਾਨਾ ਰਾਜ ਕਰਨ ਦਾ। ਤਾਂ ਅੰਗਰੇਜ਼ ਸੋਚਣ ਲੱਗ ਪਏ ਜੇ ਬਾਦਸ਼ਾਹ ਵੱਲੋਂ ਇਹਨਾਂ ਨੂੰ ਪ੍ਰਵਾਨਗੀ ਕੋਈ ਨਹੀਂ, ਇਹ ਆਮ ਜੱਟ ਬੂਟ ਇਕੱਠੇ ਹੋਏ ਨੇ ਤੇ ਬਗਾਵਤ ਕਰਕੇ ਕਬਜ਼ਾ ਕਰਕੇ ਬਹਿ ਗਏ ਨੇ, ਤੇ ਆਪਾਂ ਕਿਉਂ ਨਾ ਇਹਨਾਂ ਕੋਲੋਂ ਰਾਜ ਖੋ ਕੇ ਆਪਣੇ ਅਧੀਨ ਕਰ ਲਈਏ।
ਦੁਸ਼ਟ ਮੁਗਲ ਤਬ ਖੁਸ਼ੀਆਂ ਨ ਭਰਿਓ।
ਜਦੋਂ ਅੰਗਰੇਜ਼ ਇਹ ਸੋਚਣ ਲੱਗ ਪਏ ਤੇ ਮੁਗਲ ਬਾਦਸ਼ਾਹ ਖੁਸ਼ੀਆਂ ਮਨਾਉਣ ਲੱਗ ਪਿਆ, ਜਿਹੜੇ ਉਹਨਾਂ ਦੇ ਪੱਖੀ ਸਨ, ਪੰਥ ਦੇ ਦੁਖੀ ਸਨ, ਉਹ ਕਹਿੰਦੇ ਚੰਗਾ ਹੋਇਆ ਕਿ ਸਿੱਖ ਸਾਡੇ ਤੋਂ ਰਾਜ ਖੋਂਦੇ ਸੀ, ਇਹਨਾਂ ਨੂੰ ਅੰਗਰੇਜ਼ ਟੱਕਰ ਪਏ ਨੇ, ਅਸੀਂ ਵਿੱਚੋਂ ਨਿਕਲ ਗਏ, ਅੰਗਰੇਜ਼ ਆਪੇ ਇਹਨਾਂ ਨੂੰ ਦੱਬ ਲੈਣਗੇ।
ਦੋਹਰਾ ਤੁਰਕ ਨਾ ਖੁਸ਼ੀਆ ਕਿਮ ਕਰੈ, ਕਿਮ ਕਹੈ ਨਾ ਖੋਟੀ ਬਾਤ।
ਕਵੀ ਜੀ ਕਹਿੰਦੇ ਨੇ ਵੀ ਇਹ ਮੁਗਲ ਕਿਉਂ ਨਾ ਖੁਸ਼ੀਆਂ ਮਨਾਉਣ, ਕਿਉਂ ਨਾ ਖੋਟੀਆਂ ਗੱਲਾਂ ਕਰਨ। ਹਾਂਜੀ,
ਤੁਰਕਨ ਆਓ ਹਿੰਦੂਆਂ ਹੁਤੋ ਦੀਨ ਮਜ਼ਬ ਕੋ ਘਾਤ।
ਕਿਉਂਕਿ ਬੜਾ ਪੁਰਾਣਾ 700-800 ਸਾਲ ਦਾ ਹਿੰਦੂਆਂ ਤੇ ਮੁਸਲਮਾਨਾਂ ਦਾ ਜੰਗ ਚੱਲੇ ਆ ਰਿਹਾ ਸੀ। ਉਹ ਨਹੀਂ ਸੀ ਚਾਹੁੰਦੇ ਵੀ ਕੋਈ ਹਿੰਦੂ ਕੌਮ, ਹਿੰਦੁਸਤਾਨੀ ਕੌਮ, ਉਹ ਸਾਨੂੰ ਉਦੋਂ ਹਿੰਦੂ ਹੀ ਸਮਝਦੇ ਸਨ, ਜਿਵੇਂ ਸੂਰਜ ਪ੍ਰਕਾਸ਼ ਵਿਚ ਵੀ ਆਉਂਦਾ ਵੀ ਬਾਦਸ਼ਾਹ ਜਹਾਂਗੀਰ ਸਤਿਗੁਰੂ ਨੂੰ ਹਿੰਦੂਆਂ ਦਾ ਪੀਰ ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਨੂੰ। ਇੱਕ ਵਾਰੀ ਅਸੀਂ ਕਥਾ ਗੁਰਪ੍ਰਤਾਪ ਦੀ ਕਰ ਰਹੇ ਤੇ ਸਾਡੇ ਇੱਕ ਭਾਈ ਉੱਠ ਕੇ ਖੜੇ ਹੋ ਗਏ, ਕਹਿੰਦੇ ਜੀ ਹਿੰਦੂਆਂ ਦਾ ਪੀਰ ਕਿਉਂ ਕਹੀ ਜਾਂਦੇ ਹੋ? ਉਹ ਮੈਂ ਕਿਹਾ ਭਲੇ ਮਾਨਸਾ ਗੱਲ ਸਮਝ, ਵੀ ਜਹਾਂਗੀਰ ਕਹਿ ਰਿਹਾ ਗੁਰੂ ਸਾਹਿਬ ਨੂੰ, ਕਿਉਂਕਿ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਸੰਗਤ ਸੀ ਨਾ, ਉਹ ਜ਼ਿਆਦਾਤਰ हिंदू समाज विचों नेड़े आई सी, मुसलमान भी कुछ विरले विरले सन, पर हिंदू ज्यादा गुरु नाल जुड़े सन, इस करके वह कहिंदे सी भी हिंदुआ दा पीर है। यानी गल नूं असीं समझदे नहीं, विचारदे नहीं भी किहड़े समें दी गल है, किहड़े हालातां दी गल है, ते असीं विवाद बड़े छेड़ लैंदे। सो इत्थे कवि रतन सिंह जी कहिंदे आ भी हिंदुआ दा ते तुरकां दा बड़ा पुराना जंग चलिया हुंदा सी, फिर क्यों ना बादशाह सिखां दे खिलाफ उह जहर उगलदा।
जाओ पई कई बरस इम बीतत पई,
कई साल एदा लंघ दे गए,
रणजीत सिंह मुलखिया संतई,
चार साल होर लंघ गए। ए गल जेड़ी होई ना, एदे तो चार साल बाद शेरे पंजाब रणजीत सिंह महाराजा दिल्ली नूं तुर पिया भी चलो पहला तां सतलुज दीआं उपरलीआं रियासतां जिहड़ीआं ने उन्हां नूं आपां सर करिए। पहला उन्हें परला पासा सर किया, 11 मिसलां सतलुज तों परे राज कर रहीआं सी, भंगियां दी मिसल, कन्हैयां दी मिसल, नकईआं दी मिसल, सूकर चक्कीआं दी मिसल, सिंघपुरीआं दी मिसल, इसे तरह होर जिहड़ीआं गल्ले वालीआं दी मिसल, यह 11 मिसलां सी ना उन्हें तोड़ के ते अपने एक राज थले कर लईआं। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਸਾਰੇ ਸਿੰਘਾਂ ਸਰਦਾਰਾਂ ਨੂੰ ਸਮਝਾ ਵੀ ਦਿੱਤਾ ਵੀ ਸਿੰਘੋ ਆਪਣਾ ਰਾਜ ਤਾਂ ਹੀ ਕਾਇਮ ਰਹਿਣਾ ਜੇ ਆਪਾਂ ਇੱਕ ਬਾਦਸ਼ਾਹ ਬਣਾਵਾਂਗੇ, ਤੇ ਜੇ ਆਪਾਂ ਖਿੰਡੇ ਪੁੰਡੇ ਰਹਿ ਗਏ ਤੇ ਆਪਸ ਤਲਵਾਰ ਖੜਕਦੀ ਰਹੇਗੀ, ਦੁਸ਼ਮਣ ਸਾਨੂੰ ਦੱਬ ਲਏਗਾ। ਸੋ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਨਾ ਕਿ ਬੜਾ ਬਲੀ ਸੀ ਉਹਦਾ ਪ੍ਰਤਾਪ ਬੜਾ ਸੀ, ਗੁਰੂ ਨੇ ਭੇਜਿਆ ਸੀ ਉਹਨੂੰ। ਉਸ ਬਲੀ ਰਾਜੇ ਨੇ ਸਤਲੁਜ ਦੀਆਂ ਪਰਲੀਆਂ ਰਿਆਸਤਾਂ ਸਾਰੀਆਂ ਆਪਣੇ ਅਧੀਨ ਕਰ ਲਈਆਂ, ਕਿਸੇ ਨੂੰ ਜਗੀਰਾਂ ਲਾ ਤੀਆਂ, ਕਿਸੇ ਤਰ੍ਹਾਂ ਸਾਰਾ ਰਾਜ ਕਾਇਮ ਕਰਨ ਤੋਂ ਬਾਅਦ ਉਹਨੇ ਸੋਚਿਆ ਵੀ ਜਿਹੜੀਆਂ ਸਤਲੁਜ ਤੋਂ ਪਰਲੀਆਂ ਪੂਰਬ ਵਾਲੇ ਪਾਸੇ ਦੀਆਂ ਰਿਆਸਤਾਂ ਨੇ, ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਜੀਂਦ, ਮਹਾਰਾਜਾ ਫਰੀਦਕੋਟ ਤੇ ਮਹਾਰਾਜਾ ਕੈਥਲ, ਇਹ ਪੰਜ ਰਾਜੇ ਹੈ। ਇਨ੍ਹਾਂ ਪੰਜ ਰਾਜਿਆਂ ਨੂੰ ਵੀ ਆਪਣੇ ਅਧੀਨ ਕਰੀਏ, ਹਾਲਾਂਕਿ ਉਹਦੇ ਨਾਨਕੇ ਵੀ ਸਨ, ਕਿਉਂਕਿ ਮਹਾਰਾਜਾ ਸਾਹਿਬ ਜੀਂਦ ਸਰਦਾਰ ਗਜਪਤ ਸਿੰਘ ਦੀ ਬੇਟੀ ਜਿਹੜੀ ਸ਼ੇਰੇ ਪੰਜਾਬ ਦੀ ਮਾਂ ਸੀਗੀ, ਮਹਾਰਾਜਾ ਰਣਜੀਤ ਸਿੰਘ ਨਾਨਾ ਸੀ ਜੀਂਦ ਵਾਲਾ ਰਾਜਾ, ਤੇ ਇਸੇ ਨਾਤੇ ਸਾਰੇ ਨਾਨਕੇ ਹੀ ਲੱਗਦੇ ਸੀ, ਪਟਿਆਲੇ ਵਾਲੇ ਵੀ, ਨਾਭੇ ਵਾਲੇ ਵੀ। ਰਾਜਾ ਸਾਹਿਬ ਸਿੰਘ ਕਹਿੰਦੇ ਮਾਮਾ ਲੱਗਦਾ ਸੀ ਉਹਦਾ, ਰਿਸ਼ਤੇਦਾਰੀ ਵਿਚੋਂ ਸ਼ਰੀਕੇ ਵਿਚੋਂ ਸੀ ਨਾ। ਤੇ ਇਹ ਸਾਰੇ ਰਾਜੇ ਇਕੱਠੇ ਹੋ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ ਨਾ ਪਟਿਆਲੇ, ਤੇ ਕਹਿੰਦੇ ਆ ਵੀ ਰਾਣੀ ਵੱਡੀ ਜਿਹੜੀ ਸੀ ਸਾਹਿਬ ਕੌਰ ਦੀ ਮਾਂ, ਸਾਹਿਬ ਸਿੰਘ ਦੀ ਮਾਂ ਜਿਉਂਦੀ ਸੀ, ਤੇ ਸਾਹਿਬ ਸਿੰਘ ਨੂੰ ਜਾ ਕੇ ਪੈਰੀ ਪੈਣਾ ਕਿਹਾ ਰਣਜੀਤ ਸਿੰਘ ਨੇ, ਮਾਮਾ ਜੀ ਮੇਰੀ ਪੈਣਾ। ਉਹ ਕਹਿੰਦੇ ਪੁੱਤ ਆ ਜਾ, ਆਪਾਂ ਕਿਲੇ ਵਿੱਚ ਚੱਲੀਏ, ਤੇਰੀ ਨਾਨੀ ਉਡੀਕਦੀ ਹੈ, ਮਿਲਣਾ ਚਾਹੁੰਦੀ ਹੈ ਮਾਤਾ ਨੂੰ। ਉਹ ਫਿਰ ਅੰਦਰ ਲੈ ਗਿਆ ਆਪਣੀ ਮਾਂ ਦੇ ਕੋਲ, ਤੇ ਉਹਨੂੰ ਵੀ ਉਹਨੇ ਨਮਸਕਾਰ ਕੀਤੀ। ਅਜੇ ਰਣਜੀਤ ਸਿੰਘ ਦੀ ਉਮਰ ਚੜ੍ਹਦੀ ਸੀ, ਯਾਨੀ ਕਿ 25 ਸਾਲ ਦੀ ਉਮਰ ਸੀਗੀ, ਤੇ ਸਾਹਿਬ ਸਿੰਘ ਥੋੜਾ ਜਿਹਾ ਵਡੇਰਾ ਸੀਗਾ ਰਾਜਾ ਪਟਿਆਲੇ ਵਾਲਾ। ਤੇ ਕਹਿੰਦੇ ਉਹਨੇ ਜਾ ਕੇ ਜਦੋਂ ਨਾਨੀ ਨੂੰ ਮੱਥਾ ਟੇਕਿਆ, ਉਹਨੇ ਪਿਆਰ ਕੀਤਾ, ਤੇ ਸਾਹਿਬ ਸਿੰਘ ਕਹਿੰਦਾ ਭਾਣਜਾ, ਰਾਜੇ ਕਿਸੇ ਦੇ ਮਾਮੇ ਨਹੀਂ ਹੁੰਦੇ, ਕਾਕਾ ਹੁਣ ਤੂੰ ਆ ਗਿਆ ਸਾਡੇ ਕਾਬੂ, ਹੁਣ ਦੱਸ ਕਿਵੇਂ ਨਿਕਲੇਗਾ। ਰਣਜੀਤ ਸਿੰਘ ਪੈਰੀ ਪੈ ਕੇ ਕਹਿਣ ਲੱਗਾ, ਨਾਨਕਿਆਂ ਦੇ ਘਰੋਂ ਮੈਂ ਸਗਨ ਲੈ ਕੇ ਜਾਵਾਂਗਾ, ਐਵੇਂ ਨਹੀਂ ਜਾਂਦਾ। ਉਹਨੇ ਵੀ ਪਿਆਰ ਕੀਤਾ ਬਜ਼ੁਰਗ ਮਾਈ ਨੇ, ਤੇ ਫਿਰ ਸਾਹਿਬ ਸਿੰਘ ਨੇ ਪੁੱਛਿਆ ਹੁਣ ਕਿੱਧਰ ਦੀ ਚੜ੍ਹਾਈ ਹੈ। ਇਹ ਵੀਰ ਮਰਗੇਸ਼ ਗ੍ਰੰਥ ਹੈ, ਬਾਬਾ ਵੀਰ ਸਿੰਘ ਜੀ ਨਿਰੰਗਾਬਾਦੀਆਂ ਦਾ ਜੀਵਨ, ਉਹਦੇ ਵਿੱਚ ਬਚਨ ਲਿਖੇ ਹੈ। ਕਹਿੰਦੇ ਸਾਹਿਬ ਸਿੰਘ ਰਾਜਾ ਜਿਹੜਾ ਸੀ ਨਾ, ਮਹਾਰਾਜਾ ਆਲਾ ਸਿੰਘ ਦਾ ਪੜਪੋਤਰਾ ਸੀਗਾ, ਅਮਰ ਸਿੰਘ ਦਾ ਪੁੱਤਰ, ਸਰਦੂਰ ਸਿੰਘ ਦਾ ਪੋਤਰਾ, ਤੇ ਰਾਜੇ ਆਲਾ ਸਿੰਘ ਦਾ ਪੜਪੋਤਰਾ। ਤੇ ਉਹ ਕਹਿੰਦੇ ਕਛਹਿਰਾ ਰੱਖਦਾ ਸੀ, ਤੇ ਖੇਸ ਦੀ ਬੁੱਕਲ ਮਾਰ ਕੇ ਰੱਖਦਾ ਸੀ, ਤੇ ਢਾਲ ਤਲਵਾਰ ਹਰ ਵੇਲੇ ਕੋਲ ਰੱਖਦਾ ਸੀ। ਤੇ ਉਹਨੇ ਪੁੱਛਿਆ ਇਹ ਫੌਜਾਂ ਕਿੱਧਰ ਚੱਲੀਆਂ ਸਿੰਘਾਂ ਦੀਆਂ? ਕਹਿੰਦਾ ਮਾਮਾ ਜੀ ਦਿੱਲੀ ਫਤਿਹ ਕਰਨ ਚੱਲੇ ਆ। ਉਹ ਕਹਿੰਦਾ ਪੁੱਤ ਆ ਜਿਹੜੇ ਮੁੰਡੇ ਤੂੰ ਭਰਤੀ ਕੀਤੇ ਆ ਨਾ, ਇਹਨਾਂ ਨੇ ਅੰਗਰੇਜ਼ਾਂ ਦੀ ਝਾਲ ਨਹੀਂ ਉਹ ਚੱਲਣੀ, ਸਿੰਘ ਤਾਂ ਠੀਕ ਹਨ, ਸੂਰਮੇ ਹਨ, ਪਰ ਮੇਰੀ ਸਲਾਹ ਮੰਨੇ ਤੇ ਵਾਪਸ ਚਲਾ ਜਾ। क्योंकि अजे तेरी तैयारी होनी नहीं भी तू दिल्ली फतेह कर लवे किते मजाक ना बने। ऐसी हालात सीगी उदो अंग्रेजा को ताकत ज्यादा सीगी। कहिंदे फिर राजे पटियाले राजे नाभे राजे जींद आले जदों रणजीत सिंह वापस परतिया ना उन्होंने सोचिया भी ये मुंडा सानू खराब करेगा, इन्हें परलियां रियासतां सारियां दब लियां, सानू नहीं छड्डेगा। यानी ज्ञान सिंह दे पंथ प्रकाश से गल आउंदी कि मलवई राजे पांच राजे कठे हुए फरीदकोट नाभा पटियाला जींद ते कैथल, पंजे राजे सलाह करदे आ जिहड़ी उन्होंने उसे मुहावरा वरत्या, कहिंदा एक पासे हैजे दी बीमारी है, एक पासे टीवी दी बीमारी है। ये गल उन्होंने आपस की, एक पासे हैजा एक पासे टीवी, कहिंदे हैजा हो जाए तो बंदा एक दो दिन च चल बसदा, हैजा होया उल्टियां दो आईयां ते गया भावें घंटे च मर जावे, ते कहिंदे जिहड़ा टीवी दी बीमारी है वह कहिंदे साल छे महीने बंदा कढ जांदा, दो साल भी कढ जांदा, दस साल भी कढ जांदा, टीवी मंजे ते पिया पिया के भावें चलो जिउंदा ते है ना। कहिंदे जिहड़ा ते रणजीत सिंह इहदे हैजा इन्हें तो एक बारी आगे दबना तो चक लेना फटा साफ साफ कर देना, साड़ी रियासत मालविया की खत्म कर देनी। ते जे अंग्रेजा वाल वेखीए खाना जो उन्होंने भी सानू है पर टीवी की तरह हौले 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 सह सह के मारनगे, 150 साल असी कढ ते लवांगे ना उन्होंने थले रह के। आप इंज करिए आप अंग्रेजा नाल संधि कर लईए, ये रणजीत सिंह तो आप थोड़ा जा किनारा कर जाइए, फिर ये जिहड़ी अंग्रेजा दे नाल पांच राजे महाराजा पटियाला महाराजा नाभा जींद कैथल ते महाराजा फरीदकोट ने अंग्रेजा नाल संधि की, वह गल का हुण जिक्र आ रहा। रणजीत सिंह जब मुलखइए सताए, मुलखइए मलवइयां नूं कहा भी ये मुल्ख दे लोग सी अपने सिंह सीगे, रणजीत सिंह नूं नहीं सी चाहिदा इन्हां नूं सतांदा, बल्कि प्रेम नाल लांदा नेड़े, पर जदों उहने घूर घप कीती ये जाके अंग्रेजा नाल रल गए।
अंग्रेजन को लै आए,
वह अंग्रेजा नू लै आए, कहिंदे तुसी लुधियाने आके बह जाओ, रणजीत सिंह परे राज करी जावे, उरले पासे तुसी साडी राखी करो, असी तुहाडे अधीन रहना चाहुंदे आ, असी राजे रणजीत सिंह दे थले राज नहीं करना चाहुंदे। हांजी
लुधियाने सो आन बहाए,
सो 1807 दे विच लुधियाने दे विच आ के अंग्रेजा ने छौनी पा ली पक्की।
दोहरा साल 1800 बीते अदक चौस्ते सोए,
1864 विक्रमी है ओहदे विच हुण तुसी कढ दिओ 57 साल ते किन्ने रह गए, मेरा ख्याल 1807-8 का समा बन जाता है। इस समय विच महाराजा साहब रणजीत सिंह का राज परां रह गया, ते फलौर सतलुज तो परले पासे टप्पो ना तुसी दरिया फलौर अपना सतलुज, ते खब्बे पासे किला दिसदा महाराज रणजीत सिंह का फलौर का किला, हुण उत्थे पुलिस का ट्रेनिंग सेंटर है पंजाब पुलिस का, उत्थे ਉਹ ਜਿਹੜਾ ਫਲੌਰ ਦਾ ਕਿਲਾ ਹੈ ਉਹ ਸਿੰਘਾਂ ਦੀ ਖਾਲਸੇ ਦੀ ਯਾਨੀ ਪਰਲੇ ਪਾਸੇ ਛਾਉਣੀ ਪੈ ਗਈ, ਉਰਲੇ ਪਾਸੇ ਲੁਧਿਆਣੇ ਅੰਗਰੇਜ਼ਾਂ ਦੀ ਛਾਉਣੀ ਪੈ ਗਈ।
ਮੋੜਿਓ ਪਾਰ ਉਤਾਰ ਤਿੰਨ ਰਣਜੀਤ ਸਿੰਘ ਦਲ ਜੋਏ,
ਸੋ ਅੰਗਰੇਜ਼ਾਂ ਦੇ ਜਦੋਂ ਮਹਾਰਾਜਾ ਪਟਿਆਲਾ ਨਾਭਾ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ ਉਹਨਾਂ ਦੇ ਅਧੀਨ ਹੋ ਗਏ, ਤੇ ਫਿਰ ਮਹਾਰਾਜੇ ਦਾ ਦਲ ਰਣਜੀਤ ਸਿੰਘ ਦਾ ਪਰਲੇ ਪਾਸੇ ਜਾਣ ਨੂੰ ਮਜਬੂਰ ਹੋ ਗਿਆ। ਕੱਲੇ ਬਾਬਾ ਫੂਲਾ ਸਿੰਘ ਜੀ ਅਕਾਲੀ ਨਿਹੰਗ ਸਿੰਘਾਂ ਦਾ ਦਲ ਲੈ ਕੇ ਦਮਦਮੇ ਸਾਹਿਬ ਦੇ ਇਲਾਕੇ ਚ ਵਿਚਰਿਆ ਕਰਦੇ ਸੀਗੇ, ਕਿਉਂਕਿ ਉਹਨਾਂ ਵਾਸਤੇ ਉਰਲੇ ਵੀ ਆਪਣੇ ਸੀ ਪਰਲੇ ਵੀ ਆਪਣੇ ਸੀ, ਉਹ ਤਾਂ ਮਹਾਂਪੁਰਸ਼ ਅਕਾਲ ਤਖ਼ਤ ਦੇ ਜਥੇਦਾਰ ਸਾਧੂ ਸਨ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪਰਲੇ ਪਾਸੇ ਚਲਾ ਗਿਆ, ਬਾਬਾ ਫੂਲਾ ਸਿੰਘ ਜੀ ਜਿਉਣ ਲੱਗੇ ਮੁਕਤਸਰ ਦੇ ਇਲਾਕੇ ਤੋਂ ਤੁਰੇ, ਮਹਾਰਾਜਾ ਪਟਿਆਲਾ ਨਾਭਾ ਅੰਮ੍ਰਿਤ ਸੰਚਾਰ ਖੰਡੇ ਦਾ ਪਿੰਡਾਂ ਚ ਜਾ ਕੇ ਕਰਿਆ ਕਰਦੇ ਸੀ। ਉਨ੍ਹਾਂ ਦੀ ਅੰਗਰੇਜ਼ਾਂ ਨਾਲ ਟੱਕਰ ਹੋ ਗਈ। ਅੰਗਰੇਜ਼ਾਂ ਨਾਲ ਜਦੋਂ ਟੱਕਰ ਹੋ ਗਈ, 1300 ਨਿਹੰਗ ਸਿੰਘਾਂ ਦੀ ਫੌਜ ਸੀ ਬਾਬੇ ਫੂਲਾ ਸਿੰਘ ਕੋਲ, ਉਹ ਜਿੱਥੇ ਜਾਇਆ ਕਰੇ ਅੰਗਰੇਜ਼ਾਂ ਦੀ ਛਾਉਣੀ ਲੁੱਟ ਕੇ ਅਗਾਂਹ ਲੰਘ ਜਾ ਕਰੇ, ਕਹਿੰਦੇ ਉਹ ਦਮਦਮੇ ਤੋਂ ਲੈ ਕੇ ਅੰਗਰੇਜ਼ਾਂ ਦੀਆਂ ਸਾਰੀਆਂ ਛਾਉਣੀਆਂ ਹਿਲਾ ਕੇ ਤੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਜਾ ਪਹੁੰਚਿਆ। ਜਦੋਂ ਆਨੰਦਪੁਰ ਸਾਹਿਬ ਪਹੁੰਚੇ ਤੇ ਉਥੇ ਅੰਗਰੇਜ਼ਾਂ ਨੇ ਕੀ ਸਿਸਟਮ ਕੀਤਾ ਸੀ, ਮੇਲੇ ਦੇ ਉੱਤੇ ਚਾਰ ਬਾਂਸ ਜੇ ਗੱਡ ਕੇ ਉੱਤੇ ਫੱਟੇ ਲਾ ਲੈਂਦੇ ਸੀ, ਉਹਦੇ ਤੇ ਇੱਕ ਪਾਦਰੀ ਖੜਾ ਕਰ ਦਿੰਦੇ ਸੀ, ਉਹ ਪੰਜਾਬੀ ਚ ਪ੍ਰਚਾਰ ਕਰਦਾ ਸੀ ਈਸਾਈ ਧਰਮ ਦਾ, ਤੇ ਚਾਹ ਦੇ ਪੈਕਟ ਮੁਫ਼ਤ ਵੰਡਦਾ ਸੀਗਾ ਵੀ ਚਾਹ ਇਹ ਪੀ ਪਾਣੀ ਚ ਉਬਾਲੋ, ਇਹ ਬੜਾ ਸਵਾਦ ਦਿੰਦੀ ਹੈ, ਇਹ ਬੜਾ ਚੰਗੀ ਚੀਜ਼ ਹੈ, ਇਹਦੇ ਨਾਲ ਬੰਦਾ ਤੰਦਰੁਸਤ ਰਹਿੰਦਾ। ਏਦਾਂ ਦਾ ਪ੍ਰਚਾਰ ਚਾਹ ਦੇ ਪੈਕਟ ਵੰਡ ਕੇ ਤੇ ਨਾਲ ਕਹਿੰਦਾ ਸੀ ਵੀ ਈਸਾ ਮਸੀਹ ਨੇ ਇਹ ਸਾਡੇ ਲਈ ਸੁਗਾਤ ਭੇਜੀ ਹੈ, ਇਹ ਧਰਮ ਜਿਹੜਾ ਈਸਾਈ ਇਹਦੇ ਚ ਆਓ ਤੁਹਾਨੂੰ ਬੜੀਆਂ ਸਹੂਲਤਾਂ ਮਿਲਣਗੀਆਂ। ਨਾਲ ਨਾਲ ਈਸਾਈ ਧਰਮ ਦਾ ਪ੍ਰਚਾਰ ਕਰਦਾ ਸੀ। ਇੱਕ ਨਿਹੰਗ ਸਿੰਘ ਥੱਲਿਓ ਬੈਠਾ ਦੇਖੀ ਜਾਵੇ ਵੀ ਇਹ ਕੀ ਕਹੀ ਜਾਂਦਾ। ਪਹਿਲਾਂ ਤੇ ਉਹਨੂੰ ਉਹਦੀ ਸਮਝ ਹੀ ਨਾ ਆਈ, ਜਦੋਂ ਸਮਝ ਆਈ ਉਹ ਸਮਝ ਗਿਆ ਵੀ ਇਹ ਤੇ ਕੰਮ ਖਰਾਬ ਹੀ ਹੈ, ਇਹ ਤੇ ਤਖ਼ਤ ਖਾਲਸੇ ਦਾ ਤੇ ਇੱਥੇ ਈਸਾਈ ਧਰਮ ਦਾ ਪ੍ਰਚਾਰ ਕਰਦਾ। ਮਾਰ ਕੇ ਛਾਲ ਫੌਜ ਚੜ ਗਈ ਉੱਤੇ, ਝਟਕਿਆ ਉਹਦਾ ਸਿਰ ਤੇ ਬਰਛੇ ਤੇ ਟੰਗ ਕੇ ਈਸਾਈ ਦਾ, ਤੇ ਉਹ ਲੈ ਕੇ ਬਾਬੇ ਫੂਲਾ ਸਿੰਘ ਕੋਲ ਆ ਗਿਆ। ਬਾਬਾ ਜੀ ਕਹਿੰਦੇ ਕੀ ਕੀਤਾ? ਕਹਿੰਦਾ ਜੀ ਉਹ ਇੱਥੇ ਗੁਰੂ ਕੇ ਤਖ਼ਤ ਤੇ ਕੇਸਗੜ੍ਹ ਸਾਹਿਬ ਤੇ ਖਾਲਸੇ ਦਾ ਪ੍ਰਚਾਰ ਹੋਣਾ ਤੇ ਈਸਾਈਆਂ ਦਾ ਕਰੀ ਜਾਂਦਾ। ਉਹ ਜੰਗ ਹੋ ਗਿਆ ਉੱਥੇ, ਅੰਗਰੇਜ਼ ਕਹਿਣ ਵੀ ਇਹ ਬਾਬੇ ਫੂਲਾ ਸਿੰਘ ਨੂੰ ਗ੍ਰਿਫ਼ਤਾਰ ਕਰੋ। ਮਹਾਰਾਜੇ ਪਟਿਆਲੇ ਨੂੰ ਅੱਗੇ ਕਰਤਾ ਵੀ ਤੁਸੀਂ ਬਾਬਾ ਫੂਲਾ ਸਿੰਘ ਨੂੰ ਫੜ ਕੇ ਸਾਡੇ ਹਵਾਲੇ ਕਰ ਦਿਓ। ਮਹਾਰਾਜਾ ਨਾਭਾ ਤੇ ਪਟਿਆਲਾ ਜੀਂਦ ਰਾਜੇ ਬੜੇ ਸਿਆਣੇ ਸੀਗੇ, ਉਹਨਾਂ ਨੇ ਅੰਗਰੇਜ਼ਾਂ ਨੂੰ ਸਮਝਾਇਆ ਵੀ ਇਹ ਗੱਲ ਹੈ, ਬਾਬਾ ਫੂਲਾ ਸਿੰਘ ਜਿਹੜੇ ਸਾਧੂ ਮਹਾਂਪੁਰਸ਼ ਨੇ ਤੇ ਅਸੀਂ ਉਹਨਾਂ ਨੂੰ ਗ੍ਰਿਫ਼ਤਾਰ ਕਰਾਂਗੇ, ਸਾਡੀ ਪਬਲਿਕ ਵੀ ਸਾਡੇ ਉਲਟ ਹੋ ਜਾਏਗੀ ਤੇ ਜਿਹੜੀ ਪਿੱਛੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਹੈ ਉਹ ਵੀ ਸਾਡੇ ਉਲਟ ਹਮਲਾ ਕਰ ਦੇਗੀ, ਸੋ ਤੁਸੀਂ ਇਸ ਗੱਲ ਨੂੰ ਜਿਵੇਂ ਵੀ ਸਮਝੋ ਤੇ ਟਾਲੋ। ਅੰਗਰੇਜ਼ ਕਹਿਣ ਲੱਗੇ ਠੀਕ ਹੈ, ਅੱਜ ਤੋਂ ਬਾਅਦ ਹੋਲੇ ਮਹੱਲੇ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਕਰਿਆ ਕਰੇ, ਅਸੀਂ ਨਹੀਂ ਇਸ ਪ੍ਰਬੰਧ ਚ ਦਖਲ ਦੇਣਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਨੰਦਪੁਰ ਸਾਹਿਬ ਪੈਂਦਾ ਸੀ ਅੰਗਰੇਜ਼ਾਂ ਦੇ ਰਾਜ ਵਿਚ ਤੇ ਸਤਲੁਜ ਤੋਂ ਪਰਲਾ ਸੀ ਰਣਜੀਤ ਸਿੰਘ ਦਾ ਰਾਜ। ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਅੰਗਰੇਜ਼ ਅਨੰਦਪੁਰ ਨਹੀਂ ਵੜੇ। ਉਹ ਆਪਣਾ ਜਦੋਂ ਮੇਲਾ ਹੁੰਦਾ ਸੀ 10 ਦਿਨ ਪਹਿਲਾਂ ਹੀ ਉਥੋਂ ਡੰਡਾ ਡੇਰਾ ਚੁੱਕ ਕੇ ਉਰਾਂ ਹੋ ਜਾਂਦੇ ਸੀ, ਰੋਪੜ ਆ ਜਾਂਦੇ ਸੀ ਤੇ ਸ਼ੇਰੇ ਪੰਜਾਬ ਦੀ ਫੌਜ ਆ ਕੇ ਮੇਲੇ ਦਾ ਪ੍ਰਬੰਧ ਕਰਿਆ ਕਰਦੀ ਸੀ ਹੋਲੇ ਮਹੱਲੇ ਦਾ। ਸੋ ਉਹ ਸਮੇਂ ਦੀ ਗੱਲਾਂ ਹੁਣ ਲਿਖ ਰਹੇ ਨੇ ਭਾਈ ਰਤਨ ਸਿੰਘ ਜੀ ਵੀ ਸਿੱਖਾਂ ਦਾ ਰਾਜ ਉਧਰ ਚਮਕਦਾ ਸੂਰਜ ਰਣਜੀਤ ਸਿੰਘ ਦਾ ਸੀ, ਇਧਰ ਅੰਗਰੇਜ਼ਾਂ ਦਾ ਸੀ, ਉਸ ਵੇਲੇ ਦਾ ਹਾਲਾਤ ਹੈ। ਹਾਂਜੀ,
ਸੋਰਠਾ ਲੀਨੀ ਈਨ ਠਹਿਰਾਏ ਸਤਦਰ ਵਪਾਰ ਨਾ ਹਮ ਲਖੈ।
ਫਿਰ ਰੋਪੜ ਦੇ ਕੋਲ ਸੰਧੀ ਹੋਈ, ਰੋਪੜ ਦੇ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਵੀ ਆਏ ਤੇ ਇਧਰੋਂ ਜਨਰਲ ਜਿਹੜਾ ਹਿੰਦੁਸਤਾਨ ਦਾ ਸੀਗਾ ਵਾਇਸ ਰਾਏ ਉਹ ਵੀ ਆਇਆ। ਦੋਵਾਂ ਦੀ ਬਹਿ ਕੇ ਸੰਧੀ ਹੋਈ ਵੀ ਅੰਗਰੇਜ਼ਾਂ ਨੇ ਲਿਖ ਦਿੱਤਾ ਵੀ ਸਤਲੁਜ ਤੋਂ ਪਰਾਂ ਅਸੀਂ ਨਹੀਂ ਆਉਂਦੇ ਤੇ ਸਤਲੁਜ ਤੋਂ ਉਰਾਂ ਤੁਸੀਂ ਨਾ ਆਇਆ ਜੇ, ਇਹ ਤੁਹਾਡੀ ਸਾਡੀ ਹੱਦਬੰਦੀ ਹੈ। ਇਹ ਪਰਾਂ ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਹੇਗਾ ਤੇ ਉਰਲਾ ਰਾਜ ਜਿਹੜਾ ਇਹ ਮਹਾਰਾਜਾ ਪਟਿਆਲਾ ਨਾਭਾ ਜੀਂਦ ਜਿੰਨੇ ਰਾਜੇ ਨੇ ਅੰਗਰੇਜ਼ਾਂ ਦੇ ਪ੍ਰਬੰਧ ਵਿਚ ਰਾਜ ਕਰਨਗੇ।
ਮੁਲਖਈਨ ਦਿਲਾਸਾ ਲਾਏ ਮੁਲਕ ਮਫੂਜਾ ਲਿਖ ਦਇਓ।
ਇਧਰੋਂ ਇਨ੍ਹਾਂ ਰਾਜਿਆਂ ਨੂੰ ਵੀ ਅੰਗਰੇਜ਼ਾਂ ਨੇ ਦਿਲਾਸਾ ਦਿੱਤਾ ਵੀ ਅਸੀਂ ਤੁਹਾਡਾ ਰਾਜ ਜਪਤ ਨਹੀਂ ਕਰਾਂਗੇ, ਤੁਸੀਂ ਸਾਡੇ ਨਾਲ ਰਹੋਗੇ, ਅਸੀਂ ਤੁਹਾਨੂੰ ਰਾਜ ਕਰਨ ਦਿਆਂਗੇ, ਸਾਡੀ ਮਦਦ ਤੁਸੀਂ ਕਰਨੀ ਹੈ, ਅਸੀਂ ਤੁਹਾਡੀ ਕਰਨੀ ਹੈ। ਇਹ 1807 ਦੇ ਵਿਚ ਲਿਖਤ ਪੱਕੀ ਹੋ ਗਈ। ਹਾਂਜੀ,
ਦੋਹਰਾ ਸੋ ਬਾਤ ਉਨ ਚਿਤ ਰੱਖੀ ਲੂਣੀ ਅਖਤਰ ਜਰਨੈਲ।
ਉਹ ਲੂਣੀ ਅਖਤਰ ਜਰਨੈਲ ਜਿਹੜਾ ਸੀ ਉਹਨੇ ਉਹ ਜਿਹੜੀ ਬਾਦਸ਼ਾਹ ਗੌਹਰ ਅਲੀ ਦੀ ਗੱਲ ਲਿਖੀ ਹੋਈ ਸੀ ਨਾ ਆਪਣੇ ਰਜਿਸਟਰ ਦੇ ਵਿਚ ਅਖਤਰ ਲੋਨੀ ਨੇ, ਉਹ ਅਜੇ ਓਦਾਂ ਹੀ ਪਈ ਸੀ।
ਲੁਧਿਆਣਾ ਆਏ ਪੁੱਛੇ ਭਇਓ ਸਿੰਘਣ ਸਿਓ ਮੇਲ।
ਅਫਸਰ ਲੋਣੀ ਜਰਨੈਲ ਲੁਧਿਆਣੇ ਆਇਆ, ਸੋਹਣੀ ਜੋ ਬਣ ਗਈ ਸੀ ਇੱਥੇ, ਜਦੋਂ ਇੱਥੇ ਆਇਆ ਉਹਨੇ ਫੇਰ ਉਹ ਗੱਲ ਪੁੱਛੀ, ਕਹਿਣ ਲੱਗਾ ਵੀ ਇਹ ਜਿਹੜੇ ਸਿੱਖ ਨੇ ਤੁਹਾਡਾ ਵੀ ਸਿੰਘ, ਉਹ ਰਾਜ ਕਿਵੇਂ ਬਣਿਆ, ਕਿਸ ਤਰ੍ਹਾਂ ਤੁਸੀਂ ਰਾਜੇ ਬਣੇ ਹੋ, ਕਿਵੇਂ ਤੁਹਾਨੂੰ ਰਾਜ ਦਿੱਤਾ, ਕਿਹਨੇ ਦਿੱਤਾ, ਇਹ ਕਹਾਣੀ ਉਹਨੇ ਫੇਰ ਇਹਦੀ ਤਸਦੀਕ ਕੀਤੀ, ਇਹਦੀ ਪੁੱਛ ਪੜਤਾਲ ਕੀਤੀ।
ਜਾਉ ਭਾਈ ਤਬ ਜਰਨੈਲ ਸੋਚ ਚਿਤ ਆਈ।
ਉਹ ਜਦੋਂ ਹੁਣ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਅੰਗਰੇਜ਼ ਸੋਚਣ ਲੱਗ ਪਿਆ ਵੀ ਇਹ ਗੱਲ ਮੈਂ ਭੇਜਣੀ ਹੈ ਉਥੇ ਲੰਡਨ ਦੇ ਵਿਚ, ਤੇ ਕੱਲ ਨੂੰ ਕੋਈ ਕੱਚੀ ਗੱਲ ਨਿਕਲ ਆਈ, ਝੂਠੀ ਨਿਕਲ ਆਈ, ਤੇ ਫਿਰ ਬੜਾ ਮੈਨੂੰ ਮੇਰੀ ਜਿੰਮੇਵਾਰੀ ਹੈ ਤੇ ਮੈਨੂੰ ਜਵਾਬਦੇਹੀ ਹੋਵੇਗੀ। ਉਹਦੇ ਸੋਚ ਆਈ ਦਿਮਾਗ ਦੇ ਵਿਚ ਵੀ ਇਹ ਗੱਲ ਪੂਰੀ ਤਰ੍ਹਾਂ ਪੱਕੀ ਤਰ੍ਹਾਂ ਖੋਜੀ ਜਾਣੀ ਚਾਹੀਦੀ ਹੈ।
ਉਤੇ ਜੋ ਬਾਤ ਪਾਤਸ਼ਾਹ ਲਿਖਾਈ,
ਜੋ ਦਿੱਲੀ ਦੇ ਬਾਦਸ਼ਾਹ ਨੇ ਗੱਲ ਲਿਖਾਈ ਹੈ ਉਹਦੇ ਵਿਚ ਵੀ ਮੈਨੂੰ ਝੂਠ ਨਜ਼ਰ ਆਉਂਦਾ। ਉਹ ਅੰਗਰੇਜ਼ ਸੋਚਣ ਲੱਗ ਪਿਆ ਵੀ ਉਹਦੀ ਗੱਲ ਨਿਰੀ ਪੂਰੀ ਸੱਚੀ ਨਹੀਂ ਹੈ।
ਜਰਨੈਲ ਅੱਗੇ ਥੇ ਮਾਲੀ ਕਪਤਾਨ,
ਉਸ ਅਫਸਰ ਲੋਨੀ ਦਾ ਅੱਗੇ ਜੂਨੀਅਰ ਸੀਗਾ ਇੱਕ अगे काम करने वाला उदा नाम सी कैप्टन मरे, पर सिखा की बोली जनू माली लिखा भाई रतन सिंह माली कप्तान। माली कप्तान यानी कैप्टन मरे सीगा ओनू आफ्टर लोनी ने कहा
ये जानत है बहुत जहान,
जिनू सारी दुनिया खास करके पंजाब वाली जानती है क्योंकि वह पंजाब च रहा लुधियाने का, वह कई साल डिप्टी कमिश्नर रहा लुधियाने अंबाले ते करनाल तीन जिलिया का। हां जी
तिस को कहो जरनैल बुलाए,
वड्डे जरनैल आफ्टर लोनी ने कैप्टन मरी नू बुला के कहा
बहाए पास उस खूब समझाए,
बहा के ओनू समझाया
सिंगन की उत्पति लिखायो।
अंग्रेज अफसर कहन लगा अपने जूनियर कैप्टन मरी नू कहंदा भी सिंघा दा पंथ पैदा किवें होया एदी खोज करो,
जिम कर खालसो राज आद पायो,
और ए खालसा इन्हें राज किवें प्राप्त किया पहला ना पता करो भी खालसा पैदा कित्थों होया, फिर पता करो भी खालसे दा राज किवें बनया,
जिम कही दिल्ली पत तिम है सात,
ए भी पता करो भी दिल्ली दे बादशाह ने जिहड़ी इन्हां सिखां दे बारे सानू इनफॉरमेशन दित्ती है उह सच्ची है कि झूठी है,
कै कुछ लगायो मुगलन घात,
जा उन्हें कोई घात वाली गल की है कोई सिंघा नालों दी कोई रंजस है कि उन्हें सिंघा बारे इदा दे बचन कीते ने,
हिंदू तुरकन मेल कुछ नाहे,
क्योंकि वो अंग्रेज समझदा सी भी हिंदुआ दे तुरकां दे आपस मेल नहीं है, हो सकता है बादशाह ने किते कोई धोखे वाली गल की होवे,
मुसलमान कद सच कहाए,
सिंघा दे खिलाफ जां हिंदुआ दे खिलाफ बोलन तो हो सकदा मुसलमान ना चिकया होवे बादशाह,
किम कर जटन शाहे सूबे माए,
ए भी ते पता करना चाहिदा भी जट बूट जेडे खेतां च हल वाहण आले बंदे सीगे उन्हां ने एडे एडे सूबे किवें मार लए, ये करामात किवें वरती है भी जेडे बेचारे दो दो चार चार किले दे उत्ते अपना घा बूट बीज के रोटी साग पत्ता खा के गुजारा करने वाले लोग सीगे उन्हां गरीब लोकां ने तख्ता किवें पलट दिता सरकार दा,
शाहे रैयत ते किम कर हारे,
एडे एडे राजे नवाब खान बहादुर अपनी प्रजा तो हार किवें गए। हां जी
बाई सूबे मुगलन पाहे,
बाई सूबे सी मुगलां कोल, सूबा लाहौर सूबा पेशौर सूबा मुल्तान सूबा कश्मीर सूबा जलंधर सूबा सरहंद सूबा सहारनपुर सूबा दिल्ली अगे जी अगे सूबा आगरा सारे हिंदुस्तान दा राज, बाई सूबे ते बाई सूबियां दे मालक हार गए ते जट बूट जित गए, ए किदा हो सकदा है। हां जी
कई जजीरा समुंदर पाहे,
ते इत्थे ही नहीं समुंदर च भी कई जंजीरे कई समुंदर दे टापू भी सीगे मुगलां दे कोल,
सारी हिंद चुगतन पास,
सारा हिंदुस्तान मुगलां दे अधीन सीगा,
कौन गजब कर ए भय नास,
देखे की गजब होया भी ए वड्डे वड्डे बादशाह थोड़े जे सिखां ने मार ले ने ते ए सिखां दे च की ताकत है, ए केड़ी करामात है ए केड़ा करिश्मा है एदा कारण की है लभो सारी गल,
रैयत छेली हाकम छेर,
क्योंकि जेड़ी प्रजा हुंदी ओ ते हुंदी छेली बकरी ते हाकम हुंदे ने शेर, हुण शेर दा मुकाबला बकरी किवें कर सकदी है, प्रजा ते बेचारी बकरी है भेड़ बकरी है ते भेड़ बकरियां ने शेर किवें मार ले ने,
हाकम बाज और रैयत बटेर,
हाकम ते बाज ने ते रैयत बटेरे ने, हुण बटेरिया नू इन्नी ताकत कित्थों आ गई भी बाजा नू मरोड़ दिता,
दोहरा चेलियन मारे छेर किम किम बटेरन मारे बाज,
ए किवें हो गया भी छेलियां ने बकरियां ने शेर मार ले ते बटेरिया ने चिड़िया ने बाज मार ले, ए गल बादशाह ने कही है भी ते रैयत सीगे ते जे रैयत सी ते राजे किवें बन गए, अंग्रेज कहने दा पता ते करिए सच्चाई की है,
हाकम मारे रैयत यह कर माता है काज,
एक पब्लिक और ओ भी बहुत गरीब पब्लिक जेदे कोल दो किले चार किले दस किले जमीन है बेचारा ते अपने न्याणे नहीं पाल सकदा, वो सरकार नाल किवें लड़ेगा, ते ए गरीब लोग जेड़े के चिड़िया वर्गे सीगे बकरियां वर्गे सी इन्हां ने शेरां ते बाजां वर्गे नवाबां नूं खानां नूं दब लिया, किदां होया ए करिश्मा। हाँ जी
है इन मैं किस शकत बाल कै किस डाढ़े पंथ।
इन्हां सिखां च कोई शक्ति है, कोई गैबी ताकत है, कोई करामात है, जां इह किसे डाढ़े दा पंथ है।
लिखो हकीकत इन सब कहो यह पईए अंत।
यह सारी हकीकत लिखनी चाहिदी है, यह कहानी जेड़ी है ये सारी सच्ची लभनी चाहिदी है, सच्चाई तक गहराई तक जाना चाहिदा भी ये जेड़े पंजाब दे विच राज कर रहे ने ये कौन ने, कित्थों आए ने, किन्ने साजे ने और की ताकत सी इन्हां कोल के 200 साल दे अंदर अंदर सारा तख्ता ही पलट के खत्म कर दित्ती मुगलां दी हकूमत ते ये राजे बन बैठे ने।
जरनैल को माली कही जिम कही दिल्ली के शाहे।
जो ए गल कैप्टन मरी नू कही ना देखो माली कहन लगा, वो कैप्टन मरी कहन लगा कहंदा सर को अपने सीनियर अफसर नालों ने गल की कहन लगा तुसी जो बादशाह ने लिख के दिता ओदे ते इतबार कर लो, यानी बादशाह ने तुहानू जो लिख के दिता है क्या भी ये सिख साड़ी परजा सीगे तुसी ओही लंदन भेज दियो।
पैसे लिख पठाई है पह लंदन पातशाह।
लंदन का बादशाह यही पूछ रहा है ना भी उत्थों दी हिस्ट्री की है ते तुसी बादशाह दा बयान मुख रखो क्योंकि बादशाह जेड़े हुंदे है वह जुम्मेवार हुंदे है ते जुम्मेवार बंदे दी गल जेड़ी है वह मननी चाहीदी है, तुसी ओही गल क्यों नहीं लंदन भेज देंदे।
जरनैल अंग्रेज थो बड़ो ज्ञानी।
आफ्टर लोनी बड़ा सियाणा ते समझदार जरनैल सी।
कहा मरी सो उसे ना मानी।
वो कहन लगा मरी तू नहीं समझदा ये गल बड़ी जिम्मेवारी वाली है, जे मैं यही गल लिख के भेज दिया कल नू झूठी निकल आवे मेरी नौकरी ते खतरा है, मेरी जवाबदेही होनी है, मैं उसे जवाब देना है बादशाह लंदन दे कोल।
कहे ओ कूड़ जो होए पातशाह।
पता उस बादशाह ने झूठ ही बोलिया होवे।
जे बात मोहे कूड़ कराहे
ओ मैनू भी झूठा पा देवेगा, झूठी गल दी ताईद करन वाला भी फस जांदा है।
दूसर बात तेन लई विचार।
दूजी गल जेड़ी है ओ आपां विचार करिए।
हुतो बिरद औ बड़ खबरदार।
ओ बड़ा सियाणा बिरद जरनैल सी आफ्टर लोनी, खबरदार यानी ओनू सारियां गल्लां दा ध्यान सीगा।
सिंगन औ पतशाहन माहे।
ओ ए समझदा सी भी सिखां दी ते मुगलां बादशाह दी लड़ाई हुंदी रही है।
लखियो शरीको जरनैल वाहे।
एदे च शरीका है, एदे विच कोई भाईचारा नहीं है, शरीके च गल हमेशा वड्डवी हुंदी है ते भावे ओ बादशाह सच्चा भी होवे तां भी सिखां दे आके सच नहीं बोल सकदा।
कही बात जाओ शाहे सच होग।
जे बादशाह ने सच बोलिया होया
भरै शाहे दी सब उस लोग।
लोग भी ते कहणगे ना, आपां लोकां नूं पुछिए लोग गवाही देणगे, लोकां दी गल्लां तों पता लगेगा भी बादशाह ने सच बोलिया के झूठ बोलिया। हां जी
जो शाहे है झूठ उचारा।
ते जे बादशाह ने झूठ बोलिया होया
साच झूठ कर लिहो नियारा।
लोकां दीआं गल्लां नूं पता लग जाएगा, लोग कुछ होर बोलणगे, जे बादशाह दी सच्ची होई ते लोग भी ओदां ही बोलणगे। इस गल दा तुसी लोकां दे बयान लै के समाज तों बुजुर्गां तों पता करके लिखो।
हकै लिखत को पुरातन लभिया।
जां कोई पुरानी किताब लिखत होवे ओ लभो, ओ तो पता लगेगा भी पुराणियां ने इहदे बारे की लिखिया।
इम कर हमरो मन पति आईऐ।
एदां फिर साडा मन जेड़ा है ओ तसल्ली होवेगी, तां असीं अंग्रेज बादशाह कोल लंदन इह गल भेजांगे। कच्ची रिपोर्ट भेज के मैं झूठा नहीं पैना चाहुंदा। हां जी
लिखत भेजी है लंदन सो
ओही लिखत असीं लंदन भेजनी है जेड़ी तसल्ली बख्श होवे।
या मैं झूठ ना एक तिल हो।
एक तिल भी झूठ नहीं होना चाहिदा क्योंकि बादशाह लंदन बहुत सियाणा है।
दोहरा जिम सिंगन राज मल्लियो सब भांत लिखायो साल।
तू एदा कर सिखा ने राज किवें लिया, कदों लिया, केड़े साल विच किथे कब्जा कीता, ओदियां पक्कियां रिपोर्टां दे मैनू पता लगे भी सिखा ने लाहौर ते कदों कब्जा कीता, पिशौर ते कदों कीता, मुल्तान ते कदों कीता, गुजरात ते कदों कीता, उन्हां सारियां थाणियां दा जिथे मुगलां दा झंडा झूलदा सी सिखा दा कदों झूलना शुरू होया।
सुन झेड़ो सब खालसा जान्यो जग हवाल।
और सिखा दे जंग युद्ध किथे किथे होए ने, किहो जे होए ने, ओ सारी गल भी ओदा पता करके मैनू दस।
ਜਾਉ ਭਾਈ ਮਰੀ ਹੁਕਮ ਲੈ ਉਦਮ ਕੀਓ।
ਹੁਣ ਕੈਪਟਨ ਮਰੀ ਨੇ ਆਪਣੇ ਸੀਨੀਅਰ ਦਾ ਹੁਕਮ ਤਾਂ ਮੰਨਣਾ ਹੀ ਸੀ, ਉਹਨੇ ਉਹਦੀ ਤਾਮੀਲ ਕੀਤੀ, ਉਦਮ ਕੀਤਾ।
ਬੂਟਾ ਸ਼ਾਹੇ ਮੌਲਵੀ ਸੱਦ ਲਿਓ।
ਉਹਨੇ ਲੁਧਿਆਣੇ ਪਤਾ ਕੀਤਾ ਵੀ ਕੋਈ ਹਿਸਟੋਰੀਅਨ ਹੋਵੇ ਜਿਹੜਾ ਹਿਸਟਰੀ ਲਿਖਣੀ ਜਾਣਦਾ ਹੋਵੇ। ਲੋਕਾਂ ਨੇ ਦੱਸਿਆ ਵੀ ਇੱਥੇ ਇੱਕ ਬੂਟੇ ਸ਼ਾਹ ਮੌਲਵੀ ਬਜ਼ੁਰਗ ਬੜਾ ਸਿਆਣਾ ਹੈ, ਉਹ ਬੂਟੇ ਸ਼ਾਹ ਮੌਲਵੀ ਹਿਸਟਰੀ ਲਿਖਣੀ ਚੰਗੀ ਜਾਣਦਾ, ਉਹਨੂੰ ਹਿਸਟਰੀ ਦਾ ਬਹੁਤ ਵਧੀਆ ਤਰੀਕਾ ਲਿਖਣ ਦਾ। ਤੇ ਉਹਨੂੰ ਬੁਲਾ ਲਿਆ ਕੈਪਟਨ ਮਰੀ ਨੇ ਆਪਣੀ ਕਚਹਿਰੀ ਚ। ਬੂਟੇ ਸ਼ਾਹ ਆ ਗਿਆ।
ਲਿਖਣ ਕਿਤਾਬ ਉਸੇ ਫੁਰਮਾਇਓ।
ਔਰ ਬੂਟੇ ਸ਼ਾਹ ਮੌਲਵੀ ਨੂੰ ਕੈਪਟਨ ਮਰੀ ਕਹਿਣ ਲੱਗਾ ਵੀ ਮੌਲਵੀ ਸਾਹਿਬ ਜੀ, ਤੁਸੀਂ ਪੰਜਾਬ ਦੀ ਤਵਾਰੀਖ ਜਿਹੜੀ 100 ਸਾਲ ਪਿੱਛੋਂ ਦੀ ਆ ਰਹੀ ਹੈ, ਜੋ ਜੋ ਇੱਥੇ ਰਾਜ ਪਰਿਵਰਤਨ ਹੋਏ ਨੇ, ਜੋ ਜੋ ਇੱਥੇ ਲੜਾਈਆਂ ਸਿੱਖਾਂ ਦੀਆਂ ਮੁਗਲਾਂ ਦੀਆਂ ਹੋਈਆਂ, ਉਹਦੇ ਬਾਰੇ ਤੁਸੀਂ ਜਾਣਦੇ ਹੋ ਤੇ ਸਾਰੀ ਗੱਲ ਮੈਨੂੰ ਲਿਖ ਕੇ ਦਿਓ।
ਸਿੰਘਨ ਕੀ ਉਤਪਤੀ ਲਿਖਾਇਓ।
ਇਹ ਵੀ ਦੱਸੋ ਵੀ ਜਿਹੜਾ ਸਿੱਖਾਂ ਦਾ ਪੰਥ ਹੈ ਇਹ ਕਿਵੇਂ ਪੈਦਾ ਹੋਇਆ, ਸਿੰਘਾਂ ਦਾ ਇਤਿਹਾਸ ਕੀ ਹੈ।
ਜਿਮ ਹੋਏ ਸੱਚ ਸੋ ਮੈਂ ਲਿਖਾਇਓ।
ਔਰ ਸੱਚ ਲਿਖਾਇਆ ਜੇ ਮੈਨੂੰ, ਕਿਉਂਕਿ ਮੈਂ ਵੀ ਅੱਗੇ ਜਵਾਬ ਦੇਣਾ ਤੇ ਤੁਹਾਡੀ ਕਿਤਾਬ ਸੱਚੀ ਸੱਚੀ ਹੋਣੀ ਚਾਹੀਦੀ ਹੈ।
ਜਾਂ ਮੈਂ ਝੂਠ ਨਾ ਕਛ ਰਲਾਇਓ।
ਇਹ ਮਿਹਰਬਾਨੀ ਕਰਿਆ ਜੇ ਮੌਲਵੀ ਸਾਹਿਬ ਵੀ ਕਿਤਾਬ ਵਿਚ ਝੂਠ ਨਾ ਲਿਖਿਆ ਜੇ।
ਜਹ ਜਾਵਗ ਸ਼ਾਹ ਲੰਡਨ ਪਾਸ।
ਕਿਉਂਕਿ ਤੁਹਾਡੀ ਲਿਖੀ ਹੋਈ ਕਿਤਾਬ ਲੰਡਨ ਦੇ ਬਾਦਸ਼ਾਹ ਕੋਲ ਇੰਗਲੈਂਡ ਪਹੁੰਚਣੀ ਹੈ।
ਔਰ ਦੀਪਨ ਮੈਂ ਹੋਗ ਪ੍ਰਕਾਸ਼।
ਤੇ ਹੋਰ ਵੀ 7 ਮੁਲਕਾਂ 7 ਦੀਪਾਂ ਵਿਚ ਬਾਹਰਲੇ ਜਿਹੜੇ ਮੁਲਕ ਨੇ ਉਥੇ ਵੀ ਗੱਲ ਜਾਣੀ ਹੈ, ਕਿਉਂਕਿ ਅੰਗਰੇਜ਼ ਜਿਹੜੀ ਕਿਤੇ ਦੀ ਹਿਸਟਰੀ ਸੀ ਨਾ, ਉਹ ਲੰਡਨ ਤੇ ਪਹੁੰਚਦੀ ਸੀ, ਉਹਦੀਆਂ ਕਾਪੀਆਂ ਉਸੇ ਵੇਲੇ ਉਤਾਰਾ ਕਰਕੇ ਬਾਕੀ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ। ਹੁਣ ਅੰਗਰੇਜ਼ਾਂ ਦਾ ਰਾਜ ਤਾਂ ਤੁਹਾਨੂੰ ਪਤਾ ਵੀ ਸੂਰਜ ਨਹੀਂ ਸੀ ਛਿਪਦਾ, ਅਜੇ ਵੀ ਹੈ ਹੀ ਹੈ, ਪਰ ਉਦੋਂ ਤੇ ਬਹੁਤ ਤਗੜਾ ਰਾਜ ਸੀ। ਅਫਰੀਕਾ ਤੇ ਵੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਸਾਰੇ ਪਾਸੇ ਡੰਕਾ ਫੇਰਤਾ ਸੀ ਉਹਨਾਂ ਨੇ। ਉਹ ਕਹਿੰਦੇ ਵੀ ਸਾਰੇ ਮੁਲਕਾਂ ਚ ਜਾਣੀ ਹੈ, ਉਥੋਂ ਦੇ ਅਫਸਰਾਂ ਨੇ ਪੜ੍ਹਨੀ ਹੈ ਰਿਪੋਰਟ, ਕਿਤਾਬ ਕਿਤੇ ਝੂਠੀ ਨਾ ਲਿਖ ਦਵੀ।
ਦੋਹਰਾ ਐਸੀ ਐਸ ਤਗੀਦ ਕਰ ਬੂਟੇ ਸ਼ਾਹ ਸਮਝਾਏ।
ਇਸ ਤਰ੍ਹਾਂ ਪੱਕੀ ਤਾਗੀਦ ਕਰਕੇ ਬੂਟੇ ਸ਼ਾਹ ਮੌਲਵੀ ਨੂੰ ਕੈਪਟਨ ਮਰੀ ਨੇ ਕਿਤਾਬ ਲਿਖਣੇ ਲਾ ਦਿੱਤਾ।
ਲਿਖਿਓ ਹਕੀਕਤ ਖਾਲਸਾ ਜਿਮ ਸਿੰਘਨ ਭਇਓ ਵਧਾਏ।
ਸਿੰਘਾਂ ਦੀ ਹਕੀਕਤ ਦੱਸੀ, ਸਿੰਘਾਂ ਦਾ ਖਾਲਸੇ ਦਾ ਵਾਧਾ ਕਿਵੇਂ ਹੋਇਆ, ਪੰਥ ਸਾਜਿਆ ਕਿਵੇਂ ਹੈ, ਪੰਥ ਵਧਿਆ ਕਿਵੇਂ ਹੈ, ਪੰਥ ਨੇ ਰਾਜ ਕਿਵੇਂ ਖੋਇਆ, ਉਹ ਗੱਲ ਸਾਰੀ ਸੱਚੀ ਸੱਚੀ ਦੱਸੀ। ਇਹ ਕਹਿ ਕੇ ਲਿਖਣੇ ਲਾ ਦਿੱਤਾ।
ਚਾਉ ਭਈ ਉਸੀ ਕਚਹਿਰੀ ਹਮ ਥੇ ਗਏ।
ਆਖੋ ਸਤਨਾਮ ਸ੍ਰੀ ਵਾਹਿ। ਇਹ ਹਨ ਭਾਈ ਸਾਹਿਬ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਦੇ ਪਿਤਾ ਸਰਦਾਰ ਰਾਏ ਸਿੰਘ ਜੀ ਤੇ ਦਾਦਾ ਸਰਦਾਰ ਮਹਤਾਬ ਸਿੰਘ ਜੀ ਭੰਗੂ ਮੀਰਾਂ ਕੋਟੀਆ, ਜਿਨ੍ਹਾਂ ਦਾ ਨਗਰ ਮੀਰਾਂ ਕੋਟ ਰਾਜਾ ਸਾਂਸੀ ਹਵਾਈ ਅੱਡੇ ਵਾਲੇ ਪਾਸੇ ਸ੍ਰੀ ਅੰਮ੍ਰਿਤਸਰ ਤੋਂ ਥੋੜੇ 2-4 ਕਿਲੋਮੀਟਰ ਬਾਹਰ ਹੀ ਹੈ, ਉਥੋਂ ਦੇ ਰਹਿਣ ਵਾਲੇ ਸਨ। ਉਹ ਮੱਸੇ ਰੰਗੜ ਨੂੰ ਮਾਰ ਕੇ 6-7 ਸਾਲ ਉਹ ਬਾਗੀ ਹੋ ਕੇ ਵਿਚਰਦੇ ਰਹੇ ਸਨ, ਤੇ ਬਾਅਦ ਵਿਚ ਭਾਈ ਤਾਰੂ ਸਿੰਘ ਜੀ ਦੀ ਜਦੋਂ ਗ੍ਰਿਫ਼ਤਾਰ ਹੋਣ ਦੀ ਖ਼ਬਰ ਮਿਲੀ ਤੇ ਮਹਤਾਬ ਸਿੰਘ ਦੇ ਮਨ ਚ ਆਇਆ ਵੀ ਤਾਰੂ ਸਿੰਘ ਨੂੰ ਫਤਿਹ ਗਜਾ ਕੇ ਆਉਣੀ ਹੈ, ਤੇ ਉਹ ਆਪ ਸ਼ਸਤਰ ਆਪਣੇ ਸਿੰਘਾਂ ਨੂੰ ਦੇ ਕੇ ਤੇ ਸਰਕਾਰੀ ਚੌਂਕੀ ਦੇ ਉੱਤੇ, ਤੁਰਕਾਂ ਦੀ ਚੌਂਕੀ ਦੇ ਡਾਂਗ ਨਾਲ ਹੀ ਜਾ ਪਏ ਸਨ। ਡਾਂਗ ਨਾਲ ਹੀ 5-10 ਨੂੰ ਸੋਧਾ ਲਾਇਆ ਸੀ ਤੇ ਫਿਰ ਗ੍ਰਿਫ਼ਤਾਰ ਹੋ ਗਏ ਸਨ। ਤੇ ਭਾਈ ਤਾਰੂ ਸਿੰਘ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਲਾਹੌਰ ਜੇਲ੍ਹ ਵਿਚ ਮਿਲੇ ਸਨ, ਤੇ ਉਥੇ ਹੀ ਭਾਈ ਤਾਰੂ ਸਿੰਘ ਦੇ ਸਾਹਮਣੇ ਮਹਤਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਸੀ। ਉਹਦਾ ਪੁੱਤਰ ਰਾਏ ਸਿੰਘ ਸੀ, ਤੇ ਰਾਏ ਸਿੰਘ ਜਦੋਂ ਜਵਾਨ ਹੋਇਆ ਸੀ ਉਹਦੀ ਉਹ ਛੋਟੇ ਹੁੰਦਿਆਂ ਉਹਦੇ ਤੇ ਵੀ ਹਮਲਾ ਹੋਇਆ। ਉਹ ਕਥਾ ਬੜੀ ਲੰਮੀ ਹੈ, ਟਾਈਮ ਨਹੀਂ ਹੈ ਮੇਰੇ ਕੋਲ, ਮੈਂ ਤੁਹਾਨੂੰ ਜਿਹੜੀ ਤੱਤ ਦੀ ਗੱਲ ਦੱਸਣ ਲੱਗਾ ਵੀ ਲੁਧਿਆਣੇ ਕਿਵੇਂ ਪਹੁੰਚ ਗਏ ਨੇ, ਰਹਿੰਦੇ ਅੰਮ੍ਰਿਤਸਰ ਦੇ ਨੇ, ਇੱਥੇ ਕੀ ਕਰਨ ਆਏ ਨੇ। ਇਹਦਾ ਕਾਰਨ ਇਹ ਹੈ ਵੀ ਜਦੋਂ ਰਾਏ ਸਿੰਘ ਵੱਡਾ ਹੋ ਗਿਆ ਤੇ ਉਹਦਾ ਵਿਆਹ ਹੋ ਗਿਆ ਸ਼ਾਮ ਸਿੰਘ ਦੀ ਬੇਟੀ ਨਾਲ। ਨਾਰਲਾ ਪਿੰਡ ਹੈ ਇਹ, ਸੁਰ ਸਿੰਘ ਬਹੁ ਪਿੰਡ ਦੇ ਇਲਾਕੇ ਚ ਪਹਿਲਾਂ ਚਲੇ ਜਾਈਏ ਨਾ, ਚਬਾਰ ਤੋਂ ਗਾਂ ਤੇ ਭਿੱਖੀ ਪਿੰਡ ਦਾ ਇਲਾਕਾ, ਉਧਰ ਕਹਿੰਦੇ ਨਾਰਲਾ ਪਿੰਡ ਹੈ। ਮੈਂ ਗਿਆ ਤਾਂ ਨਹੀਂ, ਪਰ ਉਥੇ ਬਜੁਰਗਾਂ ਤੋਂ ਪਤਾ ਕੀਤਾ ਵੀ ਉਥੇ ਉਹ ਪਿੰਡ ਪੈਂਦਾ ਨਾਰਲਾ, ਨਾਰਲੀ ਨਾਰਲਾ। ਉਥੋਂ ਦੇ ਹੋਏ ਬਾਬਾ ਸ਼ਾਮ ਸਿੰਘ ਜੀ। ਬਾਬਾ ਸ਼ਾਮ ਸਿੰਘ ਜੀ ਕਹਿੰਦੇ ਐਡੇ ਜਵਾਨ ਹੋਏ ਆ ਵੀ ਦੋ ਪਠਾਣਾਂ ਨੂੰ ਨਾ, ਵੱਡੇ ਜਿਹੜੇ ਪਠਾਣ, ਦੋ ਅਸਵੇ ਪਠਾਣ ਕਹਿੰਦੇ, ਦੋ ਅਸਵੇ ਦਾ ਮਤਲਬ ਹੁੰਦਾ ਵੀ ਦੋ ਘੋੜੇ ਰੱਖਣ ਵਾਲਾ ਪਠਾਣ, 15 ਮਿੰਟ ਬਾਅਦ ਘੋੜਾ ਥੱਕ ਜਾਵੇ ਤੇ ਦੂਜੇ ਘੋੜੇ ਤੇ ਬਹਿ ਜਾਂਦੇ, ਐਡੇ ਐਡੇ ਜਵਾਨ ਪਠਾਣ, ਉਹਨਾਂ ਨੂੰ ਦੋ ਅਸਪੇ ਕਹਿੰਦੇ, ਦੁੰਬੇ ਖਾਣ ਵਾਲੇ। ਦੋਵਾਂ ਨੂੰ, ਦੋ ਪਠਾਣਾਂ ਨੂੰ ਗਿੱਚੀ ਤੋਂ ਫੜਦਾ ਸੀ ਸ਼ਾਮ ਸਿੰਘ ਤੇ ਜਾ ਕੇ ਦਰਖਤ ਦੇ ਨਾਲ ਮਾਰਦਾ ਸੀ ਤੇ ਸਿਰ ਫੇਰ ਲੈਂਦਾ ਸੀ। ਐਡਾ ਬਲੀ ਸੀਗਾ ਉਹਨੇ ਆਪਣੀ ਲੜਕੀ ਰਾਏ ਸਿੰਘ ਨੂੰ ਵਿਆਹਤੀ ਸੀ। ਜਿਹੜਾ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਉਹ ਵੀ ਸ਼ਾਮ ਸਿੰਘ ਦੇ ਜਥੇ ਚ ਹੀ ਰਿਹਾ ਜ਼ਿਆਦਾਤਰ, ਸ਼ਾਮ ਸਿੰਘ ਨੀ ਪਾਲ। ਜਿਹੜਾ ਕਰੋੜ ਸਿੰਘ ਜਿਹਾ ਹੋਇਆ ਦਿੱਲੀ ਤੇ ਬਘੇਲ ਸਿਓਂ, ਉਹ ਬਘੇਲ ਸਿੰਘ ਵੀ ਉਹਦਾ ਚੇਲਾ ਸੀਗਾ ਸ਼ਾਮ ਸਿੰਘ ਦਾ, ਬੜਾ ਪੁਰਾਣਾ ਜਰਨੈਲ ਹੈ ਬਾਬਾ ਜੀ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਬੁੱਢੇ ਦਲ ਦੇ ਜਥੇਦਾਰ, ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਇੱਕ ਬਾਟੇ ਛਕਦੇ ਸੀਗੇ, ਭਰਾ ਬਣੇ ਹੋਏ ਸੀਗੇ। ਤੇ ਬਾਬਾ ਸ਼ਾਮ ਸਿੰਘ ਦੀ ਬੇਟੀ ਜਿਹੜੀ ਸੀ ਉਹ ਵਿਆਹੀ ਗਈ ਰਾਏ ਸਿੰਘ ਨੂੰ। ਰਤਨ ਸਿੰਘ ਦਾ ਇਸ ਨਾਂ ਤੇ ਕੀ ਹੋਇਆ, ਨਾਨਾ ਨਾ ਉਹਦਾ ਸ਼ਾਮ ਸਿੰਘ। ਤੋ ਉਹ ਕਹਿੰਦੇ ਸ਼ਾਮ ਸਿੰਘ ਨੇ ਆਪਣੀ ਉਦੋਂ ਸਿੱਖਾਂ ਦੀਆਂ ਮਿਸਲਾਂ ਬਣਨ ਲੱਗ ਪਈਆਂ, ਸਿੰਘਾਂ ਨੇ ਇਲਾਕੇ ਮੱਲ ਲਏ। ਜਦੋਂ ਇਲਾਕੇ ਮੱਲੇ ਸੀ ਉਦੋਂ ਕਹਿੰਦੇ ਜਿਹੜੇ ਪਿੰਡ ਚ ਘੋੜ ਸਵਾਰ ਲੰਘਦਾ ਸੀ ਨਾ ਸਿੰਘ, ਉਸ ਪਿੰਡ ਚ ਆਪਣਾ ਕਛਹਿਰਾ ਰੱਖ ਜਾਣਾ, ਆਹ ਪਿੰਡ ਮੇਰਾ ਹੋ ਗਿਆ। ਪਿੰਡ ਵਾਲੇ ਆਖਿਆ ਠੀਕ ਹੈ ਬਾਬਾ ਜੀ, ਕਿਤੇ ਢਾਲ ਰੱਖ ਜਾਣੀ, ਆਹ ਮੇਰਾ ਹੋ ਗਿਆ। ਅਗਲੇ ਪਿੰਡ ਜਾਣਾ ਉੱਥੇ ਪਰਨਾ ਰੱਖ ਜਾਣਾ, ਆਹ ਮੇਰਾ ਹੋ ਗਿਆ। ਠੀਕ ਹੈ ਬਾਬਾ ਜੀ ਤੁਹਾਡਾ ਹੀ ਹੋ ਗਿਆ। ਇੱਦਾਂ ਪਿੰਡ ਮੱਲੇ ਸੀਗੇ ਸਿੰਘਾਂ ਨੇ, ਤੇ ਉਹ ਪਿੰਡ ਮੱਲ ਕੇ ਬਾਬਾ ਸ਼ਾਮ ਸਿੰਘ ਹੋਰਾਂ ਨੇ 10 ਪਿੰਡ ਆਪਣੀ ਧੀ ਨੂੰ ਦਾਜ ਦਿੱਤੇ ਸੀਗੇ। ਤੇ ਉਹ ਜਿਹੜਾ ਸੀ ਨਾ ਮੱਸੇ ਲੰਗੜ ਦਾ ਪਰਿਵਾਰ ਵੀ ਉਹ ਚੌਧਰੀ ਸੀਗੇ, ਉਹ ਮਾਰਨਾ ਚਾਹੁੰਦੇ ਸੀ ਰਾਏ ਸਿੰਘ ਨੂੰ। ਬਾਬੇ ਸ਼ਾਮ ਸਿੰਘ ਬੜੇ ਨੀਤੀਵਾਨ ਸਨ, ਉਹਨੇ ਆਖਿਆ ਆਪਣੀ ਧੀ ਤੇ ਜਵਾਈ ਨੂੰ 5 ਪਿੰਡ ਦੇ ਤੇ ਮਾਝੇ ਚ, ਤੇ 5 ਦੇ ਤੇ ਖੰਨੇ ਦੇ ਕੋਲ, ਗੋਬਿੰਦਗੜ੍ਹ ਮੰਡੀ ਖੰਨਾ ਤੁਸੀਂ ਜਾਣਦੇ ਹੀ ਹੋ ਨਾ, ਦੁਰਾਏ ਤੋਰਾ ਉਹਦੇ ਲਾਗੇ ਪਿੰਡ ਹੈ ਚੜੀ ਭੜੀ। ਭੜੀ ਪਿੰਡ ਦੇ ਵਿਚ ਭਾਈ ਸਾਹਿਬ ਰਤਨ ਸਿੰਘ ਦਾ ਜਨਮ ਹੋਇਆ। ਇੱਥੇ ਆ ਗਈ ਉਹ ਬੀਬੀ, ਇੱਥੇ ਰਹੇ ਰਾਏ ਸਿੰਘ ਤੇ ਉਹਦੀ ਘਰ ਵਾਲੀ। ਅੱਗੇ ਰਤਨ ਸਿੰਘ ਦਾ ਜਨਮ ਭੜੀ ਪਿੰਡ ਹੋਇਆ, ਇਹ ਭੜੀ ਖੰਨੇ ਦੇ ਕੋਲ ਹੀ ਹੈ, 3-4 ਕਿਲੋਮੀਟਰ ਨਾਲ ਹੀ ਹੈ। ਭੜੀ ਪਿੰਡ ਦਾ ਹੁਣ ਜਿਹੜਾ ਕੰਮ ਕਾਰ ਹੁੰਦਾ ਸੀ ਲੁਧਿਆਣੇ ਦੀ ਕਚਹਿਰੀ ਵਿਚ। ਇਸ ਕਰਕੇ ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਆ ਵੀ ਮੈਂ ਖੰਨੇ ਤੋਂ ਭੜੀ ਤੋਂ ਉਸੀ ਕਚਹਿਰੀ ਹਮ ਥੇ ਗਏ, ਕਿਸੇ ਕੰਮ ਲਈ ਮੈਂ ਲੁਧਿਆਣੇ ਗਿਆ ਹੋਇਆ ਸੀ ਕਚਹਿਰੀ ਦੇ ਵਿਚ।
ਸੁਣ ਜਹਿ ਬਾਤ ਸੋ ਚਿੰਤਤ ਭਏ।
ਅੱਗੇ ਜਦੋਂ ਮੈਂ ਕਚਹਿਰੀ ਚ ਗਿਆ ਤੇ ਅੱਗੇ ਬੂਟੇ ਮੌਲਵੀ ਸਾਹਿਬ ਬੈਠਾ ਸੀ ਤੇ ਕੈਪਟਨ ਮਰੀ ਉਹਨੂੰ ਕਹਿ ਰਿਹਾ ਸੀ ਵੀ ਸਿੱਖਾਂ ਦੀ ਹਿਸਟਰੀ ਲਿਖ, ਸਿੱਖਾਂ ਦਾ ਇਤਿਹਾਸ ਲਿਖ। ਜਦੋਂ ਇਹ ਗੱਲ ਮੇਰੇ ਕੰਨੀ ਪਈ ਤੇ ਮੈਨੂੰ ਬੜੀ ਚਿੰਤਾ ਹੋਈ।
ਇਹ ਮੌਲਵੀ ਹੈ ਮੁਸਲਮਾਨ।
ਚਿੰਤਾ ਇਸ ਗੱਲ ਦੀ ਹੋਈ ਵੀ ਇਹ ਜਿਹਨੂੰ ਹਿਸਟਰੀ ਲਿਖਣ ਲਈ ਕਹਿ ਰਿਹਾ ਇਹ ਤਾਂ ਮੌਲਵੀ ਹੈ ਮੁਸਲਮਾਨ ਹੈ।
ਕਬ ਸਿੱਖਣ ਜਸ ਕਰੇ ਬਖਾਨ।
ਇਹ ਸਿੰਘਾਂ ਦਾ ਜਸ ਕਦੋਂ ਬਖਿਆਨ ਕਰੇਗਾ, ਇਹ ਕਦੀ ਗੱਲ ਖਾਲਸੇ ਦੀ ਦ੍ਰਿੜਤਾ ਨਾਲ ਨਹੀਂ ਕਹਿ ਸਕੇਗਾ।
ਕਰ ਗੋਸ਼ਟ ਹਮ ਮਰੀ ਸਮਝਾਇਓ।
ਜਦੋਂ ਬੂਟੇ ਸ਼ਾਹ ਕਚਹਿਰੀ ਚੋਂ ਬਾਹਰ ਹੋਇਆ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਕੈਪਟਨ ਮਰੀ ਨੂੰ ਕਿਹਾ ਵੀ ਇਹ ਕਿਹਨੂੰ ਤੁਸੀਂ ਇਤਿਹਾਸ ਲਿਖਣ ਲਾ ਰਹੇ ਹੋ। ਉਹ ਕਹਿੰਦਾ ਜੀ ਇਹ ਮੌਲਵੀ ਸਾਹਿਬ ਬੜੇ ਲਿਖਾਰੀ ਚੰਗੇ ਨੇ, ਇਹਨਾਂ ਨੂੰ ਲਾ ਰਹੇ ਹਾਂ। ਫਿਰ ਮੈਂ ਰਤਨ ਸਿੰਘ ਕਹਿੰਦਾ ਮੈਂ ਮੌਲਵੀ ਨੂੰ ਮਰੀ ਨੂੰ ਸਮਝਾਇਆ। ਹਾਂਜੀ
ਉਸ ਕਾ ਲਿਖਿਆ ਹਮੇ ਦਿਖਾਇਓ।
ਠੀਕ ਹੈ ਜੋ ਇਹ ਲਿਖੇਗਾ ਨਾ ਉਹ ਮੈਨੂੰ ਜ਼ਰੂਰ ਦਿਖਾਇਆ ਜੇ ਲੰਡਨ ਭੇਜਣ ਤੋਂ ਪਹਿਲੇ। ਹਾਂਜੀ
ਉਸ ਕੋ ਦੇਖ ਹਮ ਬਾਤ ਉਚਾਰੀ।
ਜਿੰਨਾ ਕੁਝ ਉਹ ਲਿਖਦਾ ਸੀ ਬੂਟੇ ਸ਼ਾਹ ਉਹ ਭਾਈ ਰਤਨ ਸਿੰਘ ਜੀ ਨੂੰ, ਕਿਉਂਕਿ ਰਤਨ ਸਿੰਘ ਛੋਟਾ ਬੰਦਾ ਤਾਂ ਹੈ ਨਹੀਂ ਸੀ, 5 ਪਿੰਡਾਂ ਦਾ ਇੱਥੇ ਮਾਲਕ ਸੀ, 5 ਪਿੰਡਾਂ ਦਾ ਉਹ ਮਾਝੇ ਚ ਮਾਲਕ ਸੀ, ਚੰਗਾ ਸਰਦਾਰ ਸੀ, ਯਾਨੀ ਕਿ ਜੇ ਜਾਂਦਾ ਵੀ ਹੋਵੇਗਾ ਤੇ ਬੱਗੀ ਤੇ ਬਹਿ ਕੇ ਹੀ ਜਾਂਦਾ ਹੋਣਾ ਲੁਧਿਆਣੇ ਪੂਰੀ ਸ਼ਾਨ ਨਾਲ, ਸਰਦਾਰਾਂ ਵਾਲੀ ਸ਼ਾਨ ਸੀ ਉਹਦੀ, ਉਹਨੂੰ ਕੁਰਸੀ ਮਿਲਦੀ ਸੀ ਕਚਹਿਰੀ ਵਿਚ। ਤੇ ਉਸ ਕਰਕੇ ਉਹਦਾ ਉਹ ਗੱਲ ਉਹ ਬਚਨ ਜਿਹੜਾ ਸੀ ਅੰਗਰੇਜ਼ ਅਫਸਰ ਵੀ ਸੁਣਦਾ ਸੀ ਮੰਨਦਾ ਸੀ, ਸਾਰੀ ਲਿਖਤੋਂ ਭੇਜ ਦਿੰਦਾ ਸੀ ਤੇ ਪੜ੍ਹ ਲੈਂਦੇ ਸੀ ਭਾਈ ਰਤਨ ਸਿੰਘ ਜੀ, ਫਾਰਸੀ ਵੀ ਪੜ੍ਹੇ ਹੋਏ ਸੀ। ਉਹ ਫਾਰਸੀ ਦੀ ਲਿਖਤ ਪੜ੍ਹਨ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਕਿਹਾ ਵੀ ਇਹਨੇ ਗੱਲ ਸਿੰਘਾਂ ਨੇ ਕਹੀ ਨਾ ਸਾਰੀ, ਇਹਨੇ ਸਾਡੀ ਸਿੰਘਾਂ ਦੀ ਸਾਰੀ ਗੱਲ ਨਹੀਂ ਦੱਸੀ। ਹਾਂਜੀ
ਇਹਨ ਗੱਲ ਖਾਲਸੇ ਕਹੀ ਨਾ ਸਾਰੀ,
ਇਹਨੇ ਖਾਲਸੇ ਦੀ ਸਾਰੀ ਗੱਲ ਨਹੀਂ ਕਹੀ, ਜੋ ਸਿੰਘਾਂ ਦਾ ਖਾਲਸੇ ਦਾ ਸੱਚਾ ਇਤਿਹਾਸ ਮਹਾਨ ਵਿਰਸਾ ਹੈ ਕੈਪਟਨ ਸਾਹਿਬ ਇਹ ਮੌਲਵੀ ਉਹ ਨਹੀਂ ਦੱਸ ਰਿਹਾ। ਹਾਂਜੀ
ਦੋਹਰਾ ਸੋ ਮਰੀ ਹਮਾਰੋ ਮਿਤ ਭਯੋ ਮੋਹੇ ਫਿਰ ਕਹਿਓ ਬੁਲਵਾਏ।
ਫਿਰ ਆਉਣ ਜਾਣ ਕਚਹਿਰੀ ਚ ਰੋਜ਼ ਸੀ ਲੁਧਿਆਣੇ, ਕੈਪਟਨ ਮਰੀ ਮੇਰਾ ਮਿੱਤਰ ਬਣ ਗਿਆ, ਫਿਰ ਉਹ ਮੈਨੂੰ ਕਹਿਣ ਲੱਗਾ
ਜਿਮ ਉਤਪਤੀ ਭਈ ਖਾਲਸੇ ਤਿਮ ਤੁਮ ਦੇਹੋ ਲਿਖਾਏ।
ਉਹ ਕਹਿਣ ਲੱਗਾ ਰਤਨ ਸਿੰਘ ਜੀ, ਜੇ ਮੌਲਵੀ ਠੀਕ ਨਹੀਂ ਲਿਖਾ ਰਿਹਾ ਤੇ ਤੁਸੀਂ ਲਿਖਵਾ ਦਿਓ, ਤੁਸੀਂ ਮੈਨੂੰ ਜੋ ਜੋ ਲਿਖਵਾਓਗੇ ਮੈਂ ਤੁਹਾਡਾ ਲਿਖਿਆ ਲੰਡਨ ਭੇਜਾਂਗਾ।
ਚਾਹ ਭਾਈ ਤਾਓ ਮੈਂ ਕਹੀ ਸੁਣ ਮਰੀ ਕਪਤਾਨ।
ਤਾਂ ਭਾਈ ਰਤਨ ਸਿੰਘ ਜੀ ਕਹਿਣ ਲੱਗੇ ਉਸ ਕੈਪਟਨ ਨੂੰ,
ਤੁਮ ਪਤੀਜਤ ਹੋਏ ਮੁਸਲਮਾਨ,
ਤੁਸੀਂ ਮੁਸਲਮਾਨ ਤੇ ਭਰੋਸਾ ਕਰ ਰਹੇ ਹੋ,
ਤੁਰਕਨ ਹਿੰਦੂਆਂ ਬੈਰ ਹੈ ਆਦ।
ਇਹਦਾ ਕਾਰਨ ਇਹ ਹੈ ਵੀ ਸਾਡੀ ਤੇ ਇਹਨਾਂ ਦੀ ਬੜੀ ਪੁਰਾਣੀ ਜੰਗ ਚੱਲੀ ਆ ਰਹੀ ਹੈ, ਇਹ ਬਾਹਰੋਂ ਆਏ ਨੇ, ਸਾਡੇ ਦੇਸ਼ ਵਾਸੀਆਂ ਨਾਲ ਇਹਨਾਂ ਦਾ ਖੰਡਾ ਖੜਕਦਾ, 700 ਸਾਲ ਹੋ ਗਏ ਨੇ।
ਖਹਾ ਖਹੀ ਕਰ ਰੱਖੇ ਬਾਦ,
ਇਹ ਖਹਾ ਖਹੀ ਛੱਡਦੇ ਨਹੀਂ, ਸਾਨੂੰ ਇਹ ਚੰਗਾ ਨਹੀਂ ਸਮਝਦੇ।
ਹਿੰਦੂਆਂ ਕੀ ਤੁਰਕ ਖੋਟੀ ਕਹੈ,
ਇਹ ਹਮੇਸ਼ਾ ਸਾਡੇ ਹਿੰਦੂ ਲੋਕਾਂ ਦੀ ਖੁਟਿਆਈ ਕਰਦੇ ਨੇ।
ਹਿੰਦੂ ਤੁਰਕਾਂ ਨਿੰਦਤ ਰਹੈ,
ਹਿੰਦੂ ਵੀ ਤੁਰਕਾਂ ਨੂੰ ਨਿੰਦਦੇ ਰਹਿੰਦੇ ਨੇ, ਹਿੰਦੂ ਤੇ ਮੁਸਲਮਾਨਾਂ ਦੀ ਆਪਸ ਚ ਨਹੀਂ ਬਣਦੀ।
ਤਬ ਮਾਲੀ ਕਪਤਾਨ ਬਖਾਨੀ,
ਉਹ ਕੈਪਟਨ ਮਰੀ ਕਹਿਣ ਲੱਗਾ,
ਹਮ ਅੰਗਰੇਜ਼ ਹੈ ਚਤੁਰ ਗਿਆਨੀ।
ਉਹ ਕਹਿਣ ਲੱਗਾ ਸਰਦਾਰ ਜੀ ਤੁਸੀਂ ਚਿੰਤਾ ਨਾ ਕਰੋ, ਸਾਨੂੰ ਸਾਰੀ ਗੱਲ ਦਾ ਪਤਾ, ਅਸੀਂ ਹਰ ਗੱਲ ਤੇ ਨਿਗਾਹ ਰੱਖਦੇ ਹਾਂ, ਰਾਜ ਅਸੀਂ ਐਵੇਂ ਨਹੀਂ ਕਰ ਰਹੇ।
ਸੱਚ ਝੂਠ ਹਮ ਖੂਬ ਵਿਚਾਰ ਹੈ,
ਅਸੀਂ ਸੱਚ ਤੇ ਝੂਠ ਨੂੰ ਚੰਗੀ ਤਰ੍ਹਾਂ ਪੁਣ ਲੈਂਦੇ ਹਾਂ।
ਦੁੱਧ ਨੀਰ ਜਿਮ ਹੰਸ ਨਿਆਰ ਹੈ,
ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਵੱਖਰਾ ਕਰ ਦਿੰਦਾ, ਅਸੀਂ ਝੂਠ ਤੇ ਸੱਚ ਦਾ ਨਿਤਾਰਾ ਕਰ ਦਿੰਦੇ ਹਾਂ।
ਬਿਸ਼ਕ ਲਿਖਾਵੋ ਸੱਚ ਹਮ ਪਾਹੇ,
ਬਿਸ਼ਕ ਤੂੰ ਸੱਚ ਲਿਖਾ ਦੇ, ਤੇਰੇ ਸੱਚ ਨੂੰ ਅਸੀਂ ਭੇਜਾਂਗੇ।
ਝੂਠ ਹੋਏ ਹਮ ਲਿਖੇ ਨਾ ਵਾਹੇ,
ਜੇ ਝੂਠ ਹੋਇਆ ਤੇਰਾ ਵੀ ਨਹੀਂ ਲਿਖਣਾ, ਅਸੀਂ ਤੇਰੀ ਗੱਲ ਅਸੀਂ ਤਾਂ ਹੀ ਲਿਖਾਂਗੇ ਜੇ ਸਾਨੂੰ ਸੱਚੀ ਨਜ਼ਰ ਆਵੇਗੀ।
ਅੰਗਰੇਜ਼ ਲੋਕ ਜੇ ਪਰ ਭੂਮ ਜਾਵਤ,
ਕਿਉਂਕਿ ਸਾਡੇ ਅੰਗਰੇਜ਼ਾਂ ਦਾ ਰਿਵਾਜ ਹੈ ਅਸੀਂ ਜੇ ਪਰਾਏ ਦੇਸ਼ ਵਿਚ ਪਰਾਈ ਭੂਮੀ ਤੇ ਜਾਈਏ,
ਤਿਸੈ ਹਵਾਲ ਸਭੀ ਲਿਖਾ
ਲਿਆ, ਅਸੀਂ ਉਸ ਦੇਸ਼ ਦੀ ਸਾਰੀ ਨਿੱਕੀ ਨਿੱਕੀ ਗੱਲ ਲਿਖ ਕੇ ਲਿਆਉਂਦੇ ਹਾਂ, ਸਾਡਾ ਸੁਭਾਅ ਹੈ, ਅਸੀਂ ਉਸ ਦੇਸ਼ ਦੀਆਂ ਗਲੀਆਂ ਵੀ ਲਿਖ ਲਿਆਉਂਦੇ ਹਾਂ, ਨਦੀਆਂ ਵੀ ਲਿਖ ਲਿਆਉਂਦੇ ਹਾਂ, ਸ਼ਹਿਰ ਪਿੰਡ ਗ੍ਰਾਮ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਹਿਸਟਰੀ ਇਤਿਹਾਸ ਸਭ ਲਿਖ ਕੇ ਲਿਆਉਂਦੇ ਹਾਂ ਅਸੀਂ।
ਜੋ ਹੋਤ ਹੈ ਸਾਚ ਸਭ ਖਾਸ,
ਅਸੀਂ ਲਿਖਦੇ ਹੋ ਜਿਹੜੀ ਸੱਚੀ ਗੱਲ ਹੋਵੇ।
ਸੋ ਪੁਜਾਇਤ ਪਤ ਲੰਡਨ ਪਾਸ,
ਅਸੀਂ ਰਿਪੋਰਟ ਲੰਡਨ ਬਾਦਸ਼ਾਹ ਕੋਲ ਭੇਜ ਦਿੰਦੇ ਆ, ਉਹ ਅੱਗੇ ਫਿਰ ਹੋਰ ਲਾਇਬ੍ਰੇਰੀਆਂ ਚ ਭੇਜਦਾ ਹੈ। ਹਾਂਜੀ,
ਦੋਹਰਾ ਤੋ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾਓ।
ਫਿਰ ਮਾਲੀ ਕਹਿਣ ਲੱਗਾ ਭਾਈ ਰਤਨ ਸਿੰਘ ਜੀ ਇਹ ਗੱਲ ਦੱਸੋ,
ਸਿੰਘਨ ਪਾਇਓ ਰਾਜ ਕਿਮ ਔ ਦੀਨੋ ਕਿਨ ਪਾਤਸ਼ਾਹ।
ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਸਿੰਘਨ ਪਾਇਓ ਰਾਜ ਕਿਮ, ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਤੇ ਕਿਨ ਦੀਨੋ ਪਾਤਸ਼ਾਹ, ਇਹਨਾਂ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਹੈ, ਇਹ ਸਵਾਲ ਹੈ। ਇੱਕੋ ਪੰਕਤੀ, ਸਿੰਘਨ ਪਾਇਓ ਰਾਜ ਕਿਮ ਕਿਨ ਦੀਨੋ ਪਾਤਸ਼ਾਹ, ਜਿਹਦਾ ਜਵਾਬ ਇਹ ਸਾਰਾ ਗ੍ਰੰਥ ਹੈ, ਇਸ ਸਵਾਲ ਦਾ ਜਵਾਬ ਹੈ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਦੇਣਗੇ। ਆਪਾਂ ਜਿੰਨੇ ਕੁ ਦਿਨ ਇੱਥੇ ਬੈਠੇ ਹਾਂ ਇਹਨਾਂ ਗੱਲਾਂ ਨੂੰ ਸੁਣੀਏ, ਪੂਰਾ ਇਤਿਹਾਸ ਤਾਂ ਸਾਧ ਸੰਗਤ ਜੀ 6 ਮਹੀਨੇ ਲਗਾਤਾਰ ਕਥਾ ਹੋਵੇ ਤੇ ਤਾਂ ਪਤਾ ਲੱਗਦਾ, ਪਰ ਚਲੋ ਜਿੰਨਾ ਵੀ ਸਾਡੇ ਕਰਮਾਂ ਚ ਹੋਇਆ ਆਪਾਂ ਵਿਚਾਰਾਂਗੇ ਸੁਣਾਂਗੇ, ਗੁਰੂ ਸਾਹਿਬ ਕਿਰਪਾ ਕਰਨਗੇ, ਸਾਡਾ ਆਪਣੇ ਘਰ ਦਾ ਇਤਿਹਾਸ ਹੈ, ਜੇ ਇਹ ਸਾਨੂੰ ਨੀ ਪਤਾ ਤੇ ਸਾਨੂੰ ਕੁਝ ਵੀ ਨੀ ਪਤਾ। ਸੋ ਖਾਲਸਾ ਜੀ ਆਪ ਜੀ ਹਾਜ਼ਰੀਆਂ ਭਰੋ, ਬੇਅੰਤ ਸੱਚੇ ਪਾਤਸ਼ਾਹ ਕਿਰਪਾ ਮੇਰਾ ਕਰਨ ਚੜ੍ਹਦੀਆਂ ਕਲਾਂ ਬਖਸ਼ਣਾ ਜੀ ਕੇ ਲਈ।
ਦੋਹਰਾ ਤਉ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾਓ, ਸਿੰਘਨ ਪਾਇਓ ਰਾਜ ਕਿਮ।